दीपक जी, सत श्री अकाल जी, स्वागत है तुहाडा।
ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੰਧੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਇੰਡੀਆ ਦੇ ਪ੍ਰਾਈਮ ਮਿਨਿਸਟਰ, ਬਿਹਾਰ ਚੋਣਾਂ ਉੱਥੇ ਹੋਣ ਵਾਲੀਆਂ ਨੇ, ਉੱਥੇ ਗਏ, ਉੱਥੇ ਜਾ ਕੇ ਉਹਨਾਂ ਨੇ ਚੰਨੀ ਰਾਗ ਅਲਾਪਿਆ ਜੀ। ਇਹ ਕਿਹੜਾ ਨਵਾਂ ਚੰਨੀ ਰਾਗ ਹੈ ਜਿਹੜਾ ਉਹਨਾਂ ਨੇ ਉੱਥੇ ਅਲਾਪਿਆ?
ਚੰਨੀ ਨਾਲ ਇਹਨਾਂ ਦਾ ਰਿਸ਼ਤਾ ਪੁਰਾਣਾ ਹੈ ਜੀ, ਤੇ ਇਸ ਲਈ ਉਹ ਮੇਲਾ ਦਾ ਵਾਰ ਵਾਰ ਟੀਸ ਉੱਠਦੀ ਹੈ, ਉਹ ਦਰਦ ਉੱਠਦਾ, ਉਹ ਬਿਹਾਰ ਵੀ ਉੱਠਿਆ ਹੈ ਉਹ ਦਰਦ।
ਅੱਛਾ,
ਅਸਲ 'ਚ ਚਰਨਜੀਤ ਚੰਨੀ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਤੇ ਜਦੋਂ ਚਰਨਜੀਤ ਚੰਨੀ ਚਾਹੇ 3-4 ਮਹੀਨਿਆਂ ਲਈ ਉਹ ਮੁੱਖ ਮੰਤਰੀ ਬਣੇ, ਤੇ ਜਦੋਂ ਮੁੱਖ ਮੰਤਰੀ ਬਣੇ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ ਪ੍ਰਚਾਰ ਲਈ। ਵੈਸੇ ਵੀ ਮਤਲਬ ਜੇ ਭਗਵੰਤ ਮਾਨ ਦੇ ਭਾਸ਼ਣ 'ਚ ਕਹੀਏ, ਸ਼ਬਦਾਂ 'ਚ ਕਹੀਏ, ਤਾਂ ਉਹ ਵੀ ਕਹਿੰਦੇ ਨਾ ਕਿ ਪ੍ਰਧਾਨ ਮੰਤਰੀ ਘੱਟ ਰੈਲੀ, ਪ੍ਰਧਾਨ ਮੰਤਰੀ ਵੱਧ ਨੇ ਉਹ। ਸੋ ਇਸ ਲਈ ਇੱਥੇ ਵੀ ਉਹ ਰੈਲੀ ਕਰਨ ਆਏ ਸੀਗੇ, ਤੇ ਉਸ ਦੌਰਾਨ ਮੌਸਮ ਵਿਗੜ ਗਿਆ, ਚੋਪਰ ਉੱਡ ਨਹੀਂ ਸਕਿਆ, ਤੇ ਫਿਰ ਉਹ ਸੜਕ ਰਸਤੇ ਗਏ ਤੇ ਰਾਹ 'ਚ ਕਹਿੰਦੇ ਰੁਕਾਵਟ ਆ ਗਈ ਜੀ, ਤੇ ਏਅਰਪੋਰਟ ਤੇ ਜਾਂਦੇ ਹੋਏ ਕਹਿੰਦੇ ਕਹਿ ਦਿਓ ਆਪਣੇ ਮੁੱਖ ਮੰਤਰੀ ਕੋ ਮੈਂ ਜਿੰਦਾ ਵਾਪਿਸ ਜਾ ਰਿਹਾ। ਮਤਲਬ ਜਦੋਂ ਕਿ ਐਡੀ ਵੱਡੀ ਗੱਲ ਨਹੀਂ ਸੀ, ਐਡੀ ਵੱਡੀ ਬਣਾ ਲਈ ਗਈ, ਨਾ ਉਹਨਾਂ 'ਤੇ ਕੋਈ ਹਮਲਾ ਹੋਇਆ, ਨਾ ਕਿਸੇ ਨੇ ਟਰੋੜਾ ਮਾਰਿਆ, ਨਾ ਕੁਛ ਅਜਿਹਾ ਹੋਇਆ। ਉਲਟਾ ਤਕਨੀਕੀ ਤੌਰ 'ਤੇ ਸਵਾਲ ਖੜਾ ਸੀ ਕਿ ਉਹਨਾਂ ਦੇ ਸੁਰੱਖਿਆ ਦਸਤੇ ਨੇ ਪੁਲ ਦੇ ਉੱਤੇ ਗੱਡੀ ਕਿਉਂ ਰੋਕੀ, ਜਦੋਂ ਕਿ ਇੱਕ ਨਿਯਮ ਹੁੰਦਾ ਕਿ ਇੰਨੇ ਸਮੇਂ ਗੱਡੀ ਨਹੀਂ ਰੁਕਣੀ ਹੁੰਦੀ ਪੁਲ ਦੇ ਉੱਤੇ। ਪਰ ਹੁਣ ਉਹ ਦਰਦ ਦੁਬਾਰਾ ਕੀ ਬਿਹਾਰ 'ਚ ਉੱਠਿਆ ਜਾਂ ਚੰਨੀ ਦੇ ਰਾਹੀਂ ਉਹਨਾਂ ਨੇ ਗਾਂਧੀ ਪਰਿਵਾਰ 'ਤੇ ਅਟੈਕ ਕੀਤਾ? ਅਸਲ 'ਚ ਹੋਇਆ ਕੀ ਕਿ ਉੱਥੇ ਰੈਲੀ ਸੀ, ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇੱਕ ਮੁੱਖ ਮੰਤਰੀ ਹੋਏ ਨੇ, ਸਾਬਕਾ ਮੁੱਖ ਮੰਤਰੀ ਨੇ, ਕਿ ਉਹਨਾਂ ਨੇ ਕਿਹਾ ਕਿ ਬਿਹਾਰੀਆਂ ਨੂੰ ਬਾਹਰ ਕਰੋ ਜੀ, ਪੰਜਾਬ 'ਚੋਂ ਕੱਢੋ ਜੀ, ਹੈ ਨਾ। ਤੇ ਇਹ ਕਹਿੰਦੇ ਜੀ ਕਿ ਉਸ ਸਮੇਂ ਜਦੋਂ ਇਹ ਗੱਲ ਕਹਿ ਰਹੇ ਸੀ ਤਾਂ ਇੱਕ ਗਾਂਧੀ ਪਰਿਵਾਰ ਦੀ ਉਹ ਕੁੜੀ ਜਿਹੜੀ ਅੱਜ ਕੱਲ੍ਹ ਮੈਂਬਰ ਪਾਰਲੀਮੈਂਟ ਆ, ਤੇ ਉਹ ਉੱਥੇ ਤਾੜੀਆਂ ਮਾਰ ਰਹੀ ਸੀ। ਮਤਲਬ ਉਹ ਨਿਸ਼ਾਨਾ ਸੀ ਪ੍ਰਿਯੰਕਾ ਗਾਂਧੀ 'ਤੇ। ਹੁਣ ਜੇ ਅਸਲੀ ਗੱਲ ਕਰੀਏ ਤਾਂ ਬਿਲਕੁਲ ਚਰਨਜੀਤ ਚੰਨੀ ਨੇ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ ਇੱਕ ਟਿੱਪਣੀ ਕੀਤੀ, ਹੈ, ਜਦੋਂ ਉਹਨੇ ਕਿਹਾ ਵੀ ਮਤਲਬ ਸ਼ਬਦ ਉਹਦਾ ਮੈਨੂੰ ਲੱਗਦਾ ਦਰੁਸਤ ਨਹੀਂ ਸੀ, ਪਰ ਅਟੈਕ ਉਹ ਬਿਹਾਰੀਆਂ 'ਤੇ ਨਹੀਂ ਸੀ। ਅਸਲ 'ਚ ਚੰਨੀ ਨੇ ਉਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀਆਂ ਤੋਂ ਟਕਰਾਅ ਚੱਲ ਰਿਹਾ ਸੀ ਕਿ ਬਾਹਰੀ ਉਰੇ ਰਾਜ ਕਰਨਗੇ ਜਾਂ ਸਥਾਨਕ ਰਾਜ ਕਰਨਗੇ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿ ਅਸੀਂ ਮਤਲਬ ਕਿ ਭਈਆਂ ਨੂੰ ਰਾਜ ਨਹੀਂ ਕਰਨ ਦਿਆਂਗੇ। ਇਹ ਸ਼ਬਦ ਦੀ ਚੋਣ ਦਰੁਸਤ ਨਹੀਂ ਸੀ ਚੰਨੀ ਦੀ, ਮਤਲਬ, ਹੈ ਨਾ। ਪਰ ਉਹਨਾਂ ਦਾ ਨਿਸ਼ਾਨਾ ਬਿਹਾਰ ਦੇ ਲੋਕ ਨਾ ਹੋ ਕੇ ਉਹਨਾਂ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਦੀ ਉਹ ਬਾਹਰੀ ਲੀਡਰਸ਼ਿਪ ਸੀ। ਸੋ ਉਸ ਗੱਲ ਨੂੰ ਮਤਲਬ ਚਾਹੇ ਪ੍ਰਧਾਨ ਮੰਤਰੀ ਦੀ ਟੀਮ ਨੇ ਉਹਨਾਂ ਨੂੰ ਕੱਢ ਕੇ ਦਿੱਤਾ ਹੋਵੇ ਟੋਟਕਾ, ਚਾਹੇ ਉਹ ਕੱਟ ਕੇ ਕਲਿੱਪ ਅੱਜ ਕੱਲ੍ਹ ਲੱਭਿਆ ਜਾਂਦਾ, ਟੀਮਾਂ ਲਾਈਆਂ ਹੁੰਦੀਆਂ, ਉਹ ਹੈ। ਪਰ ਮਤਲਬ ਪ੍ਰਧਾਨ ਮੰਤਰੀ ਦੇ ਮੈਨੂੰ ਲੱਗਦਾ ਦਰਦ ਤਾਂ ਉਹ ਫਿਰੋਜ਼ਪੁਰ ਵਾਲਾ ਉੱਠਦਾ ਵਾਰ ਵਾਰ, ਤੇ ਉਸ ਨੂੰ ਚੰਨੀ ਦੇ ਵਾਹਨ ਉੱਥੇ ਵਿਆਹ 'ਚ ਪੇਸ਼ ਕਰ ਰਹੇ ਨੇ। ਪਰ ਸਵਾਲ ਉਹ ਤੋਂ ਅਗਲਾ ਸੀਗਾ ਕਿ ਉਹਨਾਂ ਦੇ ਨਿਸ਼ਾਨੇ ਤੇ ਪ੍ਰਿਯੰਕਾ ਗਾਂਧੀ ਸੀ। ਸੋ ਉਹਨਾਂ ਨੇ ਟਾਰਗੇਟ ਤਾਂ ਮਤਲਬ ਗਾਂਧੀ ਪਰਿਵਾਰ ਨੂੰ ਵੀ ਕੀਤਾ, ਪਰ ਬਾਇਆ ਇਹਦੇ ਕੀਤਾ। ਹੁਣ ਹੋਇਆ ਕੀ ਇਹਦੇ ਨਾਲ? ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਦੂਸਰੇ ਸੂਬੇ ਦਾ, ਦੂਸਰੀ ਪਾਰਟੀ ਦਾ, ਜੇ ਉਸਦਾ ਜ਼ਿਕਰ ਕਰਦਾ, ਇਹਦੇ ਨਾਲ ਚੰਨੀ ਦੀ ਚੜ੍ਹਾਈ ਹੋਈ ਜੀ ਕਿ ਉਤਰਾਈ ਹੋਈ ਜੀ? ਮਤਲਬ ਚੰਨੀ ਲਈ ਤਾਂ ਬੱਲੇ ਬੱਲੇ ਆ ਨਾ, ਉਹਦਾ ਨਾਮ ਪ੍ਰਧਾਨ ਮੰਤਰੀ ਲੈ ਰਿਹਾ ਤੇ ਉਹ ਸਾਰਿਆਂ ਦੇ ਕੰਨ ਖੜੇ ਹੋ ਰਹੇ ਨੇ। ਹੁਣ ਹੋਊਗਾ ਕਿ ਇਹੋ ਜਿਹਾ ਸਾਡਾ ਮੀਡੀਆ ਉਹ ਮਾਈਕ ਲੈ ਕੇ ਭੱਜਣਗੇ, ਰਵਨੀਤ ਬਿੱਟੂ ਦਾ ਤਾਂ ਬਿਆਨ ਵੀ ਆ ਗਿਆ, ਇਕੱਲੇ ਇਕੱਲੇ ਬੀਜੇਪੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣਗੇ, ਤੇ ਜਿੰਨੀ ਵਾਰ ਪੁੱਛਣਗੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਨਾਂ ਨਾਲ, ਉਨੀ ਵਾਰ ਚੰਨੀ ਦਾ ਨਾਂ ਆਊਗਾ। ਤੇ ਹੁਣ ਚਾਹੇ ਕੋਈ ਚੰਨੀ ਨੂੰ ਗਾਲਾਂ ਕੱਢੇ, ਚਾਹੇ ਉਹਨਾਂ ਦੇ ਕਾਂਗਰਸੀ ਲੀਡਰ ਹੱਕ 'ਚ ਬੋਲਣ, ਚੰਨੀ ਦੇ ਨਾਮ ਦੀ ਚਰਚਾ ਤੁਰ ਪਈ। ਸੋ ਇਸ ਲਈ ਮੈਨੂੰ ਚੇਤੇ ਆ, ਇੱਕ ਵਾਰ ਇਲੈਕਸ਼ਨ ਸੀਗੀਆਂ ਮੈਂਬਰ ਪਾਰਲੀਮੈਂਟ ਦੀਆਂ, ਸ਼ਮਸ਼ੇਰ ਸਿੰਘ ਦੁੱਲੋਂ ਉਮੀਦਵਾਰ ਸੀਗੇ, ਤੇ ਮੈਂ ਅਨੰਦਪੁਰ ਸਾਹਿਬ ਤੋਂ ਪੱਤਰਕਾਰੀ ਕਰਦਾ ਸੀ, ਤੇ ਦੁੱਲੋਂ ਸਾਹਿਬ ਖੜੇ ਨੇ ਦੂਏ ਹਲਕੇ ਤੋਂ, ਪਰ ਅਨੰਦਪੁਰ ਸਾਹਿਬ ਦੇ ਇੱਕ ਜੋਤਸ਼ੀ ਸੀਗੇ ਬੜੇ ਮਸ਼ਹੂਰ, ਮਤਲਬ ਭਾਰਤ ਦੇ ਵਿੱਚ ਬੜੇ ਬੜੇ ਲੀਡਰ, ਬੜੇ ਬੜੇ ਕਾਰੋਬਾਰੀ ਉਹਨਾਂ ਕੋਲ ਪੁੱਛਿਆ ਲਵਾਉਣ ਆਉਂਦੇ ਸੀ, ਤੇ ਸ਼ਮਸ਼ੇਰ ਸਿੰਘ ਦੁੱਲੋਂ ਵੀ ਪਹੁੰਚ ਗਿਆ ਜੀ ਉੱਥੇ ਪੁੱਛਿਆ ਲਵਾਉਣ। ਉਹਨਾਂ ਨੇ ਪੁੱਛਿਆ ਲਵਾਈ, ਤੇ ਉਹਨਾਂ ਨੇ ਕਿਤੇ ਮਤਲਬ ਕਹਿਤਾ ਹੋਊਗਾ ਕਿ ਆਹ ਕੁਛ ਦਾਨ ਕਰੋ ਜੀ, ਆਹ ਪਾਠ ਕਰੋ ਜੀ, ਇੰਨਾ ਕੁਛ ਹੋਊਗਾ, ਉਹ ਸਾਰਾ ਕੁਛ ਦੱਸਤਾ। ਸ਼ਾਮ ਨੂੰ ਮੈਨੂੰ ਪਤਾ ਲੱਗ ਗਿਆ, ਤੇ ਮੈਂ ਖਬਰ ਨਸਰ ਕੀਤੀ ਕਿ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਵੋਟਰਾਂ ਨਾਲੋਂ ਜ਼ਿਆਦਾ ਜੋਤਸ਼ੀਆਂ ਤੇ ਭਰੋਸਾ, ਹੈ ਨਾ, ਕਿ ਉਹਨਾਂ ਨੂੰ ਪੁੱਛ ਰਹੇ ਨੇ। ਤੇ ਜੀ ਉਹ ਖਬਰ ਵੱਡੀ ਫਲੈਰ ਲੱਗ ਗਈ, ਤੇ ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦੇ ਸੀ, ਲੈਂਡਲਾਈਨ ਫੋਨ ਸੀ ਦਫ਼ਤਰ ਦੇ ਵਿੱਚ, ਤੇ ਸਵੇਰੇ ਜੀ ਉਹਨਾਂ ਦੇ PA ਦਾ ਫੋਨ ਖੜਕ ਗਿਆ ਕਿ ਜੀ ਦੀਪਕ ਜੀ ਨਾਲ ਗੱਲ ਕਰਾਓ, ਤੇ ਉਹ ਕਹਿੰਦਾ ਜੀ ਕਿ ਉਹ ਤਾਂ ਹਲੇ 10 ਵਜੇ ਤੱਕ ਆਉਣਗੇ ਜੀ, ਅਜੇ ਆਏ ਨਹੀਂ। ਮੁੰਡੇ ਨੇ ਮੈਨੂੰ ਆਉਂਦੇ ਹੀ ਦੱਸਿਆ ਕਿ ਜੀ ਭਾਅ ਜੀ ਇੱਦਾਂ ਦਾ ਫੋਨ ਸੀਗਾ, ਦੁੱਲੋ ਸਾਹਿਬ ਨੇ ਗੱਲ ਕਰਨੀ ਸੀ। ਮੈਂ ਕਿਹਾ ਲੈ ਵੀ ਦੁੱਲੋ ਸਵੇਰੇ ਮੈਨੂੰ ਅੱਜ ਔਖੇ ਹੋਣਗੇ ਕਿ ਵੀ ਤੂੰ ਆਹ ਕੀ ਖਬਰ ਲਾਤੀ ਮੇਰੇ ਬਾਰੇ, ਹੈ ਨਾ। ਆਪਦਾ ਫਨਾਇਆ, ਮੇਰੇ ਨਾਲ ਗੱਲ ਕੀਤੀ, ਕਹਿੰਦੇ ਦੀਪਕ 20-22 ਸਾਲ ਹੋ ਗਏ ਸਿਆਸਤ 'ਚ ਕੰਮ ਕਰਦੇ ਨੂੰ, ਐਡੀ ਬੜੀ ਕਦੇ ਖਬਰ ਨਹੀਂ ਲੱਗੀ ਸੀ, ਧੰਨਵਾਦ।
ਅੱਛਾ,
ਮਤਲਬ ਇਹ ਹੈ ਸਿਆਸੀ ਪਹਿਲੂ, ਅਗਲੇ ਕਹਿੰਦੇ ਕਿ ਮੇਰਾ ਨਾਮ ਤਾਂ ਚਰਚਾ 'ਚ ਆ ਗਿਆ ਨਾ, ਤੇ ਹੁਣ ਦੀ ਸਿਆਸਤ ਦੇ ਵਿੱਚ, ਹੁਣ ਦੇ ਸਿਆਸੀ ਲੀਡਰਾਂ ਦੇ ਵਿੱਚ ਹਾਜ਼ਮਾ ਨਹੀਂ ਹੈ। ਮਤਲਬ ਉਹਨਾਂ ਦੇ ਅੰਦਰ ਜੇ ਰੋਸਾ ਹੋਊਗਾ ਵੀ ਤਾਂ ਵੀ ਉਹਨਾਂ ਨੇ ਪ੍ਰਗਟਾਇਆ ਨਹੀਂ, ਕਿੰਨੇ ਵਧੀਆ ਤਰੀਕੇ ਨਾਲ ਗੱਲ ਕਹਿ ਵੀ ਦਿੱਤੀ ਆਪਣੀ, ਤੇ ਉਸ ਸਮੇਂ ਇਹ ਵੀ ਬਣਦਾ ਕਿ ਹਾਂ ਜੀ ਆਪਣੀ ਚਰਚਾ ਹੋ ਗਈ। ਉਹੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵੱਲੋਂ ਤਾਂ ਚੰਨੀ ਨੂੰ ਘੇਰਿਆ, ਚੰਨੀ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਟਹਿਰੇ 'ਚ ਖੜਾ, ਪਰ ਮੈਨੂੰ ਲੱਗਦਾ ਚੰਨੀ ਦੀ ਚਰਚਾ ਤੁਰ ਪਈ। ਤੇ ਹੋ ਸਕਦਾ ਪ੍ਰਧਾਨ ਮੰਤਰੀ ਦੇ ਬੋਲਾਂ ਕਰਕੇ ਪੰਜਾਬ 'ਚ ਕਾਂਗਰਸ ਦਾ ਜਿਹੜਾ ਪ੍ਰਧਾਨ ਬਦਲ ਨੂੰ ਫਿਰਦਿਆ ਰਾਜਾ ਬੜਿੰਗ, ਉਹਦੀ ਥਾਂ ਤੇ ਕਈ ਨਾਮ ਹੋਰ ਹੋਣੇ, ਉਹਨਾਂ 'ਚ ਚੰਨੀ ਹੁਣ ਮੂਹਰੇ ਆ ਗਿਆ, ਤੇ ਅਗਲੀ ਵਾਰ ਲਈ ਫਿਰ ਮੁੱਖ ਮੰਤਰੀ ਦਾ ਉਮੀਦਵਾਰ ਬਣਾਤਾ ਤੁਸੀਂ ਤਾਂ, ਹੋਰ ਵਿਰੋਧੀ ਦਲ ਨੇ ਬੀਜੇਪੀ ਨੇ ਬਣਾਤਾ ਮਤਲਬ। ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਚੰਨੀ ਦੇ ਨਾਮ ਦੀ ਚਰਚਾ ਵੱਡੀ ਹੋ ਗਈ ਹੈ। ਤੇ ਦੂਸਰੀ ਗੱਲ, ਕਾਂਗਰਸੀਆਂ ਨੂੰ ਵੀ ਅੱਜ ਕਈਆਂ ਨੂੰ ਫਿਕਰ ਪਿਆ ਹੋਊਗਾ, ਕਿਉਂਕਿ ਬਿਹਾਰ ਦੇ ਵਿੱਚ ਜਿਹੜੇ ਸਟਾਰ ਪ੍ਰਚਾਰਕ ਨੇ ਕਾਂਗਰਸ ਦੇ, ਉਹਨਾਂ ਚੋਂ ਇੱਕੋ ਇੱਕ ਨਾਮ ਪੰਜਾਬ ਚੋਂ ਗਿਆ, ਚਰਨਜੀਤ ਚੰਨੀ ਦਾ।
ਅੱਛਾ,
ਇਸ ਲਈ ਵੀ ਮਤਲਬ ਕਿ ਉਹਦੇ ਨਾਲ ਜੋੜ ਕੇ ਵੀ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਹੁਣ, ਕਿਉਂਕਿ ਬਿਹਾਰ ਦੇ ਵਿੱਚ ਜਾਤੀ ਆਧਾਰਿਤ ਰਾਜਨੀਤੀ ਸਾਡੇ ਨਾਲੋਂ ਵੀ ਬਹੁਤ ਹੇਠਲੇ ਪੱਧਰ ਤੇ ਆ, ਜਾਤੀਆਂ ਦੇ ਅੰਦਰ ਵੀ ਸਭ ਜਾਤੀਆਂ ਹੈ ਨਾ, ਬੜੀ ਵਰਗ ਵੰਡ ਹੈ ਉੱਥੇ ਹੈ ਨਾ। ਸੋ ਇਸ ਲਈ ਉਸ ਹਵਾਲੇ ਨਾਲ ਵੀ ਚੰਨੀ ਦੇ ਨਾਮ ਦੀ ਚਰਚਾ ਕੀ ਉਹਨੂੰ ਕੈਸ਼ ਕਰ ਲੂਗੀ ਹੁਣ, ਉਹੀ ਤਰ ਜਿਹਦੇ ਖਿਲਾਫ਼ ਬੋਲਿਆ ਗਿਆ। ਸੋ ਕਿਉਂਕਿ ਉਹ ਉਸ ਭਾਈਚਾਰੇ ਚੋਂ ਵੀ ਆਉਂਦਾ ਉਹ, ਤੇ ਇਸੇ ਲਈ ਉਹ ਉੱਥੇ ਸਟਾਰ ਪ੍ਰਚਾਰਕ ਵੀ ਹੈ ਤੇ ਮੁੱਖ ਮੰਤਰੀ ਵੀ ਰਿਹਾ। ਸੋ ਉਸ ਨਾਤੇ ਹੁਣ ਪਤਾ ਨਹੀਂ ਸਿਆਸਤ ਕਿੱਧਰ ਨੂੰ ਮੁੜ ਖਾ ਜਾਵੇ, ਕਿਉਂਕਿ ਬਿਹਾਰ ਦੀ ਚੋਣ 'ਚ ਇਸ ਵਾਰ ਗਹਿ ਗੱਚ ਮੁਕਾਬਲਾ ਇੱਕ ਤਰ੍ਹਾਂ ਨਾਲ, ਤਰੇੜੀਆਂ ਬੀਜੇਪੀ ਵਾਲਿਆਂ ਨੂੰ ਵੀ ਆਈਆਂ ਵੀ ਹਨ ਹੈ ਨਾ, ਨਤੀਸ਼ ਦੇ ਨਾਂ ਤੇ ਤਰਨਾ ਚਾਹੁੰਦੇ ਆ ਮੁੜ ਕੇ, ਪਰ ਪਤਾ ਨਹੀਂ ਗੱਡੀ ਪਾਰ ਲੱਗੂਗੀ ਕਿ ਨਹੀਂ ਲੱਗੂਗੀ। ਉਹ ਤੇ ਉੱਧਰ ਕਾਂਗਰਸ ਔਰ ਲਾਲੂ ਦੇ ਮੁੰਡੇ ਦਾ ਵੀ ਸਾਰਾ ਕੁਝ ਦਾਅ ਤੇ ਲੱਗਿਆ ਹੋਇਆ ਹੈ ਨਾ, ਤੇ ਉਹਨਾਂ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਵੀ ਆਪਣੀ ਗੱਡੀ ਭਜਾਈ ਫਿਰਦਾ, ਤੇ ਪ੍ਰਸ਼ਾਂਤ ਕਿਸ਼ੋਰ ਕਿਹਦੇ ਲਈ ਸਹਾਈ ਹੁੰਦਾ, ਮਤਲਬ ਮਨਪ੍ਰੀਤ ਬਾਦਲ ਅਕਾਲੀ ਨੂੰ ਲੱਗਦਾ ਸੀ ਸਾਡੇ ਲਈ ਨੁਕਸਾਨਦੇਹ ਹੋਊਗਾ, ਪਰ ਕੈਪਟਨ ਲਈ ਨੁਕਸਾਨਦੇਹ ਹੋ ਗਿਆ ਸੀ, ਅਕਾਲੀ ਆ ਗਏ ਸੀ। ਸੁਣੋ ਉੱਥੇ ਤਾਂ ਮਨਪ੍ਰੀਤ ਬਾਦਲ ਹੈ ਉਹ ਇਸ ਵਾਰ ਪ੍ਰਸ਼ਾਂਤ ਕਿਸ਼ੋਰ। ਸੋ ਦੇਖਦੇ ਹਾਂ ਕਿਹਦੇ ਲਈ ਫਾਇਦਾ ਦਿੰਦਾ ਕਿਹਦੇ ਲਈ ਨਹੀਂ, ਪਰ ਚੰਨੀ ਦੀ ਅੱਜ ਚਰਚਾ ਹੋਊਗਾ ਜੀ ਬਿਹਾਰ ਤੋਂ ਲੈ ਕੇ ਪੰਜਾਬ ਤੱਕ।
ਬਦਨਾਮ ਹੋਏ ਤੋਂ ਕਿਹਾ ਹੋਆ, ਨਾਮ ਤੋਂ ਹੋਆ, ਉਹੀ ਗੱਲ ਹੋ ਜਾਂਦੀ।
ਨਾਮ ਤੋਂ ਬਗਾ, ਬਿਲਕੁਲ ਬਿਲਕੁਲ।
ਦੀਪਕ ਜੀ, ਕੈਪਟਨ ਅਮਰਿੰਦਰ ਸਿੰਘ ਸਿਆਸੀ ਮੈਦਾਨ ਦੇ ਵਿੱਚ ਵਾਪਸ ਆ ਗਏ ਨੇ?
ਬਿਲਕੁਲ ਜੀ, ਜੇ ਉਹਨਾਂ ਦੀ ਗੱਲ ਮੰਨੋ ਤਾਂ ਬਿਲਕੁਲ ਵਾਪਸ ਆ ਗਏ ਨੇ, ਪਰ ਜੇ ਉਮਰ ਤਕਾਜੇ ਕਰਨੀ ਦੇਖੋ ਤੇ ਫਿਰ ਔਖਾ ਜੀ। ਕੈਪਟਨ ਅਮਰਿੰਦਰ ਸਿੰਘ ਅੱਜ ਅਚਾਨਕ ਪ੍ਰਗਟ ਹੁੰਦੇ ਨੇ ਬੀਜੇਪੀ ਦੀ ਇੱਕ ਸਟੇਜ ਤੇ ਮੋਗਾ ਖੇਤਰ ਦੇ ਵਿੱਚ, ਤੇ ਉਹ ਤੋਂ ਬਾਅਦ ਜੀ ਉੱਥੇ ਮਤਲਬ ਇਕੱਲੇ ਜਾਂਦੇ ਹੀ ਨਹੀਂ ਗਏ, ਰੈਲੀ 'ਚ ਬੈਠਕ 'ਚ ਹਿੱਸਾ ਹੀ ਨਹੀਂ ਲੈਂਦੇ। ਉਹਨਾਂ ਦਾ OSD ਰਿਹਾ ਸੰਦੀਪ ਸਿੰਘ ਬਰਾੜ, ਉਹਨੂੰ ਸ਼ਾਮਿਲ ਵੀ ਕਰਦੇ ਨੇ। ਵੈਸੇ ਕਾਫੀ ਦੇਰ ਤੋਂ ਪੰਜਾਬ ਦੇ ਸਿਆਸੀ ਫਿਜ਼ਾ 'ਚੋਂ ਸੁਨੀਲ ਜਾਖੜ ਹੋਰੀ ਹੁਣ ਦਿਖਾਈ ਨਹੀਂ ਦੇ ਰਹੇ। ਪਹਿਲਾਂ ਉਹਨਾਂ ਦਾ ਅਸਤੀਫੇ ਦਾ ਪਹਿਲੂ ਕਾਫੀ ਚਰਚਾ 'ਚ ਰਿਹਾ, ਫਿਰ ਉਹ ਅਸਤੀਫਾ ਪ੍ਰਵਾਨ ਵੀ ਨਹੀਂ ਹੋਇਆ। ਖੁਦ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ਵਾਪਸ ਆਪਣਾ ਕੰਮ ਦੇਖਣ ਲਈ ਕਿਹਾ, ਤੇ ਉਹਨਾਂ ਨੇ ਕੰਮ ਸੰਭਾਲ ਲਈ ਵੀ ਹੈ, ਜਦੋਂ ਕਿ ਉਹ ਬੀਜੇਪੀ ਦੀ ਲੀਡਰਸ਼ਿਪ ਨੂੰ ਕਹਿ ਕੇ ਵੀ ਆਏ ਸੀ ਜਾਖੜੋਰੀ ਕਿ ਵੀ ਪੰਜਾਬ ਨੂੰ ਬਾਕੀ ਸੂਬਿਆਂ ਵਾਂਗ ਟੈਕਲ ਨਾ ਕਰੋ, ਇਹਨੂੰ ਵੱਖਰੇ ਨਜ਼ਰੀਏ ਨਾਲ ਦੇਖਣਾ ਪੈਂਦਾ। ਪਰ ਅੱਜ ਕੱਲ੍ਹ ਸ਼ਾਇਦ ਕੋਈ ਸਿਹਤ ਦਾ ਮਾਮਲਾ, ਇਸ ਲਈ ਥੋੜ੍ਹਾ ਜਿਹਾ ਉਹ ਜੇਰੇ ਇਲਾਜ ਦੱਸੇ ਜਾ ਰਹੇ ਨੇ, ਪਰ ਉਵੇਂ ਜਨਤਕ ਤੌਰ 'ਤੇ ਜਾਂ ਕੋਈ ਪਰਿਵਾਰਕ ਤੌਰ 'ਤੇ ਅਜੇ ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਰਿਹਾ, ਪਰ ਉਹ ਸਿਆਸੀ ਫਿਜ਼ਾ ਤੋਂ ਅਜੇ ਫਿਲਹਾਲ ਦੂਰ ਨੇ, ਚਾਹੇ ਕਿਸੇ ਵੀ ਕਾਰਨਾਂ ਕਰਕੇ ਹੋਣ। ਹੁਣ ਉਹੋ ਜਿਹੇ ਅਸ਼ਵਨੀ ਸ਼ਰਮਾ ਹੋਰੀ, ਰਵਨੀਤ ਬਿੱਟੂ ਹੋਰੀ ਭੱਜੇ ਹੋਏ ਨੇ ਕਿ ਸਾਡਾ ਕਿਤੇ ਨਾ ਕਿਤੇ ਠਾ ਟਿਕਾਣਾ ਲੱਗੇ ਅਤੇ ਅਸੀਂ ਅਗਲੀ ਵਾਰ ਚਿਹਰਾ ਮੋਹਰਾ ਬਣ ਜਾਈਏ, ਹੋਰ ਕਈ ਬੀਜੇਪੀ ਦੇ ਲੀਡਰ ਨੇ। ਪਰ ਅਚਾਨਕ ਕੈਪਟਨ ਅਮਰਿੰਦਰ ਸਿੰਘ ਬਾਹਰ ਆਉਂਦੇ ਨੇ ਤੇ ਆ ਕੇ ਕਹਿੰਦੇ ਨੇ ਮੈਂ ਵੀ ਮੈਦਾਨ 'ਚ ਹਾਂ, ਮੈਂ ਹੁਣ ਮੈਦਾਨ 'ਚ ਆ ਗਿਆ, ਜੇ ਉਹਨਾਂ ਦੇ ਸ਼ਬਦ ਨੇ, ਤੇ ਮੀਡੀਆ ਜਿਹੇ ਜਿਹੇ ਉਹਨਾਂ ਨੂੰ ਸਵਾਲ ਕਰਦਾ ਹੋਈ ਉਹ ਜਵਾਬ ਦਿੰਦੇ ਨੇ। ਨਵਜੋਤ ਸਿੱਧੂ ਦੀ ਗੱਲ ਆ ਗਈ, ਕਹਿੰਦੇ ਨਵਜੋਤ ਸਿੱਧੂ ਨੂੰ ਬਣਾਇਆ ਤਾਂ ਸੀ ਮੰਤਰੀ, ਕਹਿੰਦੇ ਮਹੀਨਿਆਂ ਬੱਧੀ ਉਹਦੇ ਕੋਲ ਫਾਈਲਾਂ ਪਈਆਂ ਰਹਿੰਦੀਆਂ ਸੀ, ਫਾਈਲਾਂ ਨਹੀਂ ਉਹ ਕਲੀਅਰ ਕਰਕੇ ਦਿੰਦਾ ਸੀ। ਕਹਿੰਦਾ ਮੈਂ ਕਿਹਾ ਵੀ ਚੱਲ ਹਲਕਾ ਫੁਲਕਾ ਵਿਭਾਗ ਦੇ ਦਿੰਦੇ ਹਾਂ ਭਾਈ, ਉਹਨੂੰ ਬਿਜਲੀ ਵਾਲਾ ਦੇ ਤੋ ਤਾਂ ਛੱਡ ਕੇ ਭੱਜ ਗਿਆ, ਕਰੰਟ ਇਹੋ ਜਿਹਾ ਵੱਜਿਆ ਉਹਨੂੰ, ਕਹਿੰਦੇ ਛੱਡ ਕੇ ਚਲਾ ਗਿਆ ਜੀ। ਫਿਰ ਗੱਲ ਆ ਗਈ ਜੀ ਮਜੀਠੀ ਵਾਲੇ ਦੀ, ਕਹਿੰਦੇ ਮੈਂ ਮਜੀਠੀਏ ਦੀ ਹਮਾਇਤ ਨਹੀਂ ਕੀਤੀ, ਮੈਂ ਕਾਨੂੰਨ ਦੇ ਤਹਿਤ ਕਹਿ ਰਿਹਾ ਕਿ ਭਾਈ ਜਦੋਂ ਅਸੀਂ ਜਾਂਚ ਕਰਾ ਲਈ, ਸੀਲਬੰਦ ਲਿਫਾਫਾ ਸੌਂਪਤਾ, ਤੇ ਫਿਰ ਹੁਣ ਕਿਹੜੀ ਨਕਲੀ ਅਗਲੀ ਸਿੱਟ ਬਣਾਈ ਫਿਰਦੇ ਨੇ, ਕਹਿੰਦੇ ਉਹਦੀ ਕੀ ਲੋੜ ਹੈ ਜਦੋਂ ਪੁਰਾਣੀ ਜਾਂਚ ਹੋਈ ਵੀ ਹੈ, ਉਹਦੇ ਆਧਾਰ ਤੇ ਕਰੋ ਕਾਰਵਾਈ, ਕਿਉਂਕਿ ਡਰਾਮਾ ਆਮ ਆਦਮੀ ਪਾਰਟੀ ਜਾਂ ਨੇ ਮਤਲਬ ਮਾਨ ਹੋਰੀ ਸਿਵਰ ਜੀ ਆਪਣਾ ਭਗਵੰਤ ਮਾਨ ਹੋਰੀ ਤੇ ਕੇਜਰੀਵਾਲ ਹੋਰੀ ਦਮ ਤਾਂ ਇਹ ਭਰਦੇ ਨੇ ਕਿ ਅਸੀਂ ਜੀ ਨਸ਼ੇ ਦੇ ਮਾਮਲੇ 'ਚ ਦੇਖੋ ਵੱਡਾ ਤਸਕਰ ਅੰਦਰ ਦਿੱਤਾ, ਪਰ ਮਾਮਲਾ ਉਹਦੇ ਤੇ ਆਮਦਨ ਤੋਂ ਵੱਧ ਹੈ, ਨਸ਼ੇ ਵਾਲੇ ਮਾਮਲੇ ਤੇ ਆਉਂਦੇ ਨਹੀਂ। ਸੋ ਕੈਪਟਨ ਅਮਰਿੰਦਰ ਨੇ ਉਹਦੇ ਰਾਹੀਂ ਵਾਇਆ ਮਜੀਠੀਆ ਤੇ ਨਸ਼ੇ ਦੀ ਗੱਲ ਕਰਦੇ ਹੋਇਆ ਭਗਵੰਤ ਮਾਨ ਨੂੰ ਵੀ ਕਟਹਿਰੇ 'ਚ ਲਿਆ। ਪਰ ਜਦੋਂ ਅਮਰਿੰਦਰ ਸਿੰਘ ਨੂੰ ਇਹ ਸਵਾਲ ਹੈ ਜੀ ਕਿ ਤੁਸੀਂ ਤਾਂ ਨਸ਼ਾ ਮਕਾਉਣਾ ਸੀ 4 ਹਫ਼ਤਿਆਂ 'ਚ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਗਿਆ ਸੀ, ਉਹ ਨਹੀਂ 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 ਇਹ ਰਾਜਾ ਬੜਿੰਗ ਵੀ ਉਈ ਰੌਲਾ ਪਾਈ ਜਾਂਦਾ ਹੈ ਨਾ, ਉਹਨੂੰ ਕੀ ਪਤਾ, ਰਾਹੁਲ ਗਾਂਧੀ ਨੂੰ ਵੀ ਕੀ ਬੋਲਣ ਦਾ ਪਤਾ, ਇਹਨਾਂ ਨੂੰ ਕੀ ਪਤਾ, ਤੇ ਤੁਸੀਂ ਵੀ ਗਲਤ ਕਰ ਰਹੇ ਹੋ, ਮੈਂ ਕਿਹਾ ਸੀਗਾ 4 ਹਫ਼ਤਿਆਂ 'ਚ ਲੱਕ ਤੋੜ ਦੂੰਗਾ ਨਸ਼ੇ ਦਾ, ਤੇ ਉਹ ਤੋੜਤਾ ਸੀ, ਅਸੀਂ 1000 ਬੰਦੇ ਅੰਦਰ ਦਿੱਤੇ ਸੀ, ਇੰਨਾ ਫੜ ਲਿਆ ਸੀ। ਬਈ ਕੈਪਟਨ ਅਮਰਿੰਦਰ ਸਿੰਘ ਜੀ, ਇਹ ਪੰਜਾਬ ਹੈ, ਤੇ ਪੰਜਾਬੀ ਮੁਹਾਵਰੇ ਦੇ ਅਰਥ ਹੁੰਦੇ ਨੇ, ਲੱਕ ਤੋੜਨ ਦਾ ਮਤਲਬ ਕੀ ਹੁੰਦਾ ਹੈ ਕਿ ਉਸ ਨੂੰ ਖਤਮ ਕਰ ਦੇਣਾ। ਸੋ ਇਸ ਲਈ ਤੁਸੀਂ ਚਿੱਟਾ 4 ਹਫ਼ਤਿਆਂ 'ਚ ਮਕਾਉਣ ਦਾ ਵਾਅਦਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲਈਆਂ ਸੀ, ਉਹ ਧੋਖਾ ਕੀਤਾ ਤੁਸੀਂ ਜੇ ਨਹੀਂ ਮਕਾ ਸਕੇ। ਗੁਰੂ ਸਾਹਿਬ ਨਾਲ ਵੀ, ਬਾਣੀ ਨਾਲ ਵੀ, ਤੇ ਪੰਜਾਬ ਦੀ ਆਬਾਦੀ ਨਾਲ ਵੀ, ਤੁਸੀਂ
ਬਿਲਕੁਲ
ਸਾਰੀਆਂ ਚੀਜ਼ਾਂ ਨੂੰ ਵਰਤਿਆ ਹੈ। ਤੇ ਉਹ ਤੋਂ ਬਾਅਦ ਠੀਕ ਹੈ ਜੀ, ਤੁਹਾਡੇ ਇਸ ਵਾਲੇ ਨਾਲ ਗੱਲਾਂ ਹੋਈਆਂ ਤੇ ਤੁਸੀਂ ਜਵਾਬ ਦਿੱਤੇ, ਤੇ ਅੱਜ ਤੁਸੀਂ ਕਹਿੰਦੇ ਹੋ ਮੈਂ ਦੁਬਾਰਾ ਸਰਗਰਮ ਸਿਆਸਤ 'ਚ। ਕੀ ਅਮਰਿੰਦਰ ਸਿੰਘ ਇਹ ਉਮੀਦ ਕਰਦੇ ਨੇ ਕਿ ਦੁਬਾਰਾ ਮੇਰੇ ਤੇ ਹੁਣ ਬੀਜੇਪੀ ਗਣੂਆ ਪਾ ਲਵੇ ਮੁੱਖ ਮੰਤਰੀ ਵਾਲਾ? ਨਹੀਂ ਜਨਾਬ, ਬਹੁਤ ਦੇਰ ਹੋ ਗਈ ਮੈਨੂੰ ਲੱਗਦਾ। ਹੋ ਸਕਦਾ ਕਿ ਉਹ ਆਪਣੇ ਟੱਬਰ ਲਈ ਸਪੇਸ ਪੱਕੀ ਕਰਦੇ ਫਿਰਦੇ ਹੋਣ, ਜਾਂ ਫਿਰ ਇਹ ਵੀ ਹੁੰਦਾ ਕਈ ਵਾਰ ਆਪਣੇ ਪਿੰਡਾਂ 'ਚ ਜਿਵੇਂ ਆਮ ਹੈ ਕਿ ਬਾਬੇ ਜੇ ਘਰੇ ਮੰਜੇ ਤੇ ਪਿਆ ਰਿਹਾ ਤਾਂ ਜੁੜ ਜਾਏਗਾ, ਮਾੜਾ ਮੋਟਾ ਬਾਹਰ ਜਾਇਆ ਕਰ, ਸੱਥ 'ਚ ਬੈਠਿਆ ਕਰ, ਕਿਤੇ ਖੇਤੀ ਕਰਨੀ ਗੇੜਾ ਗੂੜਾ ਮਾਰਿਆ ਕਰ, ਹੈ ਨਾ ਉਈ। ਤੇ ਇਸ ਲਈ ਹੋ ਸਕਦਾ ਕਿ ਪਟਿਆਲੇ ਵਾਲੇ ਘਰਾਣਿਆਂ ਨੇ ਮਾੜਾ ਜਿਹਾ ਬਾਬਾ ਆਪਣਾ ਤੋਰਤਾ ਹੋਵੇ ਕਿ ਜਾਇਆ ਕਰ, ਮਾੜੀ ਮੋਟੀ ਸੈਰ ਕਰਿਆ ਕਰ, ਰੈਲੀਆਂ ਮੀਟ ਕਰ, ਉਹਦੇ ਨਾਲ ਬੰਦਾ ਜਿਉਂਦਾ ਜਾਗਦਾ ਰਹਿੰਦਾ, ਤਾਜ਼ਾ ਹੋ ਜਾਂਦਾ ਘੱਟੋ ਘੱਟ, ਹੈ ਨਾ। ਪੁੱਛ ਪ੍ਰਤੀਤ ਅੱਜ ਜਿਵੇਂ ਮੀਡੀਆ ਨੇ ਪੁੱਛ ਪ੍ਰਤੀਤ ਖੋਲੀ, ਇਹਦੇ ਨਾਲ ਅੱਜ 2 ਰੋਟੀਆਂ ਬਹੁਤ ਖਾਧੀਆਂ ਹੋਣੀਆਂ ਅਮਰਿੰਦਰ ਸਿੰਘ ਨੇ ਜਾ ਕੇ ਰੋਜ਼ ਨਾਲੋਂ। ਸੋ ਇਸ ਲਈ ਜਾਨ ਪੈ ਜਾਂਦੀ ਹੈ ਹੁਣ ਉਹਦੇ ਲਈ ਹੈ, ਜਾਂ ਸੱਚਮੁੱਚ ਲੀਡਰ ਬਣਨ ਦੀ ਦੁਬਾਰਾ ਲਾਲਸਾ ਜਾ ਗਿਆ। ਅਮਰਿੰਦਰ ਸਿੰਘ ਦਾ 2002 ਤੋਂ 2007 ਤੱਕ ਵਾਲਾ ਜਿਹੜਾ ਕਾਰਜਕਾਲ ਸੀ ਨਾ, ਉਹ ਕਾਬਲੇ ਤਾਰੀਫ ਰਿਹਾ। ਲੋਕ ਅੱਜ ਵੀ ਯਾਦ ਕਰ ਰਿਹਾ ਖੁੰਡੇ ਵਾਲਾ ਅਮਰਿੰਦਰ ਹੈ, ਪਾਣੀਆਂ ਦੇ ਫੈਸਲੇ ਲੈਣ ਵਾਲਾ ਅਮਰਿੰਦਰ, ਮਤਲਬ ਉਹ ਫੈਸਲੇ ਉਹਨਾਂ ਨੇ ਦਮ ਭਰ ਕੇ ਲਏ, ਜਾਂ ਜਦੋਂ 84 ਦੇ ਸਮੇਂ ਕਾਂਗਰਸ ਛੱਡ ਕੇ ਬਾਹਰ ਆ ਗਈ ਸੀ ਅਸਤੀਫੇ ਦੇ ਕੇ, ਉਸ ਨੂੰ ਲੋਕਾਂ ਨੇ ਸਲਾਹਿਆ ਸੀ। ਪਰ ਜਦੋਂ ਦੂਸਰੀ ਵਾਰ, 2 ਵਾਰ ਬਾਦਲਾਂ ਦੇ ਰਾਜ ਤੋਂ ਬਾਅਦ ਦੁਬਾਰਾ 2017 'ਚ ਵਾਰੀ ਆਈ, 2017 ਤੋਂ 22 ਵਾਲਾ ਪੀਰੀਅਡ, ਤਾਂ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲਿਆ। ਕਹਿੰਦੇ ਬਾਹਰ ਨਿਕਲਦਾ ਸੀ ਸਵੇਰੇ ਨਹਾ ਧੋ ਕੇ ਤਿਆਰ ਹੋ ਕੇ, ਆਪਣੇ ਅਫਸਰਾਂ ਨੂੰ ਪੁੱਛ ਲੈਂਦਾ ਸੀ ਪੰਜਾਬ ਠੀਕ ਹੈ, ਉਹ ਕਹਿੰਦੇ ਹਾਂ ਠੀਕ ਹੈ ਜੀ, ਫਿਰ ਅੰਦਰ ਵੜ ਜਾਂਦਾ ਸੀ, ਮਤਲਬ ਕਦੇ ਸੈਕਟਰੀਏਟ ਦੀ ਪੌੜੀਆਂ ਨਹੀਂ ਚੜਿਆ। ਸੋ ਇਸ ਲਈ ਉਹ ਬਦਲਿਆ ਹੋਇਆ ਅਮਰਿੰਦਰ ਪ੍ਰਵਾਨ ਨਹੀਂ ਚੜਿਆ, ਤੇ ਉਸ ਸਮੇਂ ਵੀ ਬੀਜੇਪੀ ਦੇ ਸੰਪਰਕ 'ਚ ਰਿਹਾ, ਬੀਜੇਪੀ ਵਾਲੀ ਬੋਲੀ, ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉੱਥੇ ਖੜ ਕੇ ਵੀ, ਜਿਵੇਂ ਉਹ ਪਾਕਿਸਤਾਨ ਨੂੰ ਭੰਡ ਰਿਹਾ ਸੀ ਜਾਂ ਉੱਥੋਂ ਦੇ ਨਿਜ਼ਾਮ ਨੂੰ ਭੰਡ ਰਿਹਾ ਸੀ, ਉਸ ਦਿਨ ਉਹ ਸ਼ੋਭਦਾ ਨਹੀਂ ਸੀ ਜਿਦਣ ਉਹ ਲਾਂਘਾ ਖੁੱਲ ਰਿਹਾ ਹੋਵੇ। ਸੋ ਬੀਜੇਪੀ ਦੀ ਬੋਲੀ ਬੋਲਣ ਲੱਗ ਪਿਆ ਸੀ, ਸੋ ਗਾਂਧੀ ਪਰਿਵਾਰ ਤੋਂ ਵੀ ਪਾੜਾ ਵੱਧ ਰਿਹਾ ਸੀ, ਸੋ ਉੱਧਰੇ ਗਿਆ ਹੁਣ। ਪਰ ਅਮਰਿੰਦਰ ਦਾ ਮੈਨੂੰ ਲੱਗਦਾ ਨਹੀਂ ਕਿ ਉੱਥੇ ਵੀ ਕੁਛ ਬਣੂਗਾ, ਤੇ ਕਾਂਗਰਸ 'ਚ ਹੁਣ ਜੇ ਵਾਪਸੀ ਹੁੰਦੀ ਹੈ ਤਾਂ ਇੱਧਰ ਵੀ ਕੁਛ ਬਣਨਾ ਨਹੀਂ। ਹੁਣ ਸਰਗਰਮ ਸਿਆਸਤ 'ਚ ਤਾਂ ਕੁਛ ਬਣਨ ਲਈ ਬਚਿਆ ਨਹੀਂ, ਪਰ ਹੋ ਸਕਦਾ ਆਪਣੀ ਪਤਨੀ ਲਈ, ਆਪਣੀ ਧੀ ਲਈ, ਆਪਣੇ ਮੁੰਡੇ ਲਈ ਕੋਈ ਅਗਲਾ ਟਿਕਾਣਾ ਪੱਕਾ ਕਰਨ ਦੀ ਕੋਸ਼ਿਸ਼ ਹੋਵੇ, ਕਿ ਕੋਈ ਇੱਕ ਅੱਧੀ ਜਿਵੇਂ ਗੱਦੀ ਹੁੰਦੀ ਹੈ ਨਾ ਬਾਬਿਆਂ ਵਾਲੀ, ਕਿ ਉਹਨਾਂ 'ਚੋਂ ਇੱਕ ਅੱਧੀ ਕੋਈ ਚੌਂਕੀ ਵੱਖਰੀ ਲੱਗ ਜਾਵੇ, ਮੇਰੀ ਕੋਈ ਗੱਦੀ ਉਹ ਮਿਲ ਜਾਵੇ ਇਹਨਾਂ ਨੂੰ ਰਾਜਨੀਤੀ 'ਚ, ਉਹ ਗੱਦੀ ਤਲਾਸ਼ ਹੈ ਆਪਣੇ ਲਈ, ਸ਼ਾਇਦ ਕੁਛ ਕਰਨ ਨੂੰ ਬਚਿਆ ਨਹੀਂ।
ਦੀਪਕ ਜੀ, DIG ਭੁੱਲਰ ਮਾਮਲੇ ਦੇ ਵਿੱਚ ਦਰਜਨਾ DSP ਘਿਰ ਗਏ ਜੀ, ਕਿਹੜਾ ਇਸ਼ੂ ਹੈ ਜੀ ਤੇ ਉਹ ਵੀ ਘਿਰੇ ਨੇ?
ਦੇਖੋ, ਇਸ਼ੂ ਤਾਂ ਇਹੀ ਹੈ ਕਿ ਇਸ ਸਮੇਂ ਹਰਚਰਨ ਸਿੰਘ ਭੁੱਲਰ ਆਪ ਘਿਰੇ ਨੇ, ਤੇ ਜੋ ਕੁਛ ਉਹਨਾਂ ਨੇ ਇਕੱਠਾ ਕੀਤਾ ਉਹ 'ਚ ਹੋ ਸਕਦਾ ਕੁਛ ਮਾੜਾ ਮੋਟਾ ਬਾਹਰ ਡਿੱਗਿਆ ਹੋਵੇ, ਉਹ ਵੀ ਕਿਸੇ ਨੇ ਚੁਗਿਆ ਹੋਊਗਾ ਨਾ। ਸੋ ਇਸ ਲਈ ਉਹ ਚੋਗੇ ਵਾਲੇ ਕੌਣ ਕੌਣ ਨੇ, ਉਹਦੇ ਆਲੇ ਦੁਆਲੇ CBI ਇਕੱਠੀ ਹੋ ਰਹੀ ਆ। ਵੈਸੇ ਹਰਚਰਨ ਸਿੰਘ ਭੁੱਲਰ ਹੋਰਾਂ ਦਾ ਜੇ CBI ਦੇ ਰਿਕਾਰਡ ਸਾਰਾ ਕੁਛ ਸਹੀ ਹੈ, ਜੋ ਕੁਛ ਬਾਹਰ ਆ ਰਿਹਾ, ਫਿਰ ਹਾਜ਼ਮਾ ਬੜਾ ਵੱਡਾ ਜੀ। ਮਤਲਬ ਆਪਾਂ ਪਹਿਲੇ ਦਿਨ ਜਦੋਂ ਉਹ ਘਿਰੇ ਰਿਸ਼ਵਤ ਲੈਂਦੇ ਆ ਮਾਮਲੇ 'ਚ, ਉਸੇ ਦਿਨ ਆਪਾਂ ਗੱਲ ਕਰ ਰਹੇ ਸੀ ਕਿ ਜਿਹੋ ਜਿਹਾ ਮਾਲ ਹੁਣ CBI ਕਹਿ ਰਹੀ ਆ ਉਹਨਾਂ ਕੋਲ ਬਰਾਮਦ ਹੋ ਰਿਹਾ, ਇਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣੂਗਾ। ਸੋ ਕੱਲ੍ਹ ਉਹ ਮਾਮਲਾ ਦਰਜ ਹੋ ਗਿਆ, ਪਰ ਉਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਮਾਮਲਾ ਰੁਕ ਨਹੀਂ ਰਿਹਾ। ਮਤਲਬ ਤੁਸੀਂ ਸ਼ੁਰੂ 'ਚ ਦੇਖੋ ਕਿ ਪਹਿਲਾਂ ਜੀ ਕਹਿੰਦੇ ਘਰੇ ਗਏ ਜੀ, 6 ਕਰੋੜ ਮਿਲ ਗਏ ਜੀ, ਫਿਰ ਉਹ ਮਸ਼ੀਨਾਂ ਜਾਮ ਹੋਣ ਲੱਗ ਪਿਆ ਜੀ, ਫਿਰ ਉਹ ਗਿਣਤੀ 7 ਕਰੋੜ ਹੋ ਗਈ। ਹੁਣ ਜਿਹੜਾ ਅਧਿਕਾਰਤ ਦਸਤਾਵੇਜ਼ ਜਾਰੀ ਕੀਤਾ CBI ਨੇ, ਉਹਦੇ ਹਿਸਾਬ ਨਾਲ 7 ਕਰੋੜ 36 ਲੱਖ ਨਕਦ ਬਰਾਮਦ ਹੋ ਚੁੱਕਿਆ। ਮਤਲਬ ਆਪਣੇ ਘਰੇ 100 ਦਾ ਨੋਟ ਵੀ ਨਾ ਫਰਿੱਜ ਦੇ ਥੱਲੇ ਕਾਗਜ਼ ਦੇ ਥੱਲੇ ਰੱਖਦੇ ਨੇ, ਹੈਂ, ਸੈਲਫ ਦੇ ਉੱਤੇ ਕਾਣਸ ਥੱਲੇ ਰੱਖਦੇ ਨੇ, ਉਹ ਵੀ ਨੰਗਾ ਨਹੀਂ ਰੱਖਦੇ। ਮਤਲਬ ਬਾਹਰ ਚਾਹੇ ਗੱਡੀ ਥੋੜੀ 2.5-3 ਲੱਖ ਵਾਲੀ ਬਾਹਰ ਖੜੀ ਹੋਵੇ, ਪਰ ਨੋਟ ਦਾ ਮਤਲਬ ਆਪਣਾ ਐਂ ਢੱਕ ਕੇ, ਤੇ ਇੱਥੇ 7.5 ਕਰੋੜ ਬੰਦਾ ਘਰੇ ਰੱਖੇ ਬੈਠਾ, ਨੀਂਦ ਕਿਵੇਂ ਆਉਂਦੀ ਹੈ ਜੀ? ਔਰ ਉਹ ਵੀ 2 ਨੰਬਰ ਦਾ ਜੀ ਹੋਵੇ, ਫਿਰ ਆਈ ਨਹੀਂ। ਮਤਲਬ 2.5 ਕਿਲੋ ਤੋਂ ਬਾਅਦ ਜਿਹੜਾ ਗਹਿਣਾ ਗੱਟਾ ਮਿਲਿਆ ਉਹ 2 ਕਰੋੜ 32 ਲੱਖ ਦਾ ਗਹਿਣਾ ਹੈ, ਜਿਹੜੇ
2 ਕਰੋੜ 32 ਲੱਖ
ਘਰੋਂ ਮਿਲੀ ਹੈ, 2 ਕਰੋੜ 32 ਲੱਖ ਦੇ ਗਹਿਣੇ ਨੇ। ਫਿਰ ਉਹ ਤੋਂ ਬਿਨਾਂ 5 ਗੱਡੀਆਂ ਮਿਲੀਆਂ, ਫਿਰ ਕਹਿੰਦੇ ਜੀ 2 ਫਾਰਮ ਹਾਊਸ ਮਿਲ ਗਏ ਜੀ। ਅੱਜ ਦੀ ਤਰੀਕ 'ਚ 167 ਏਕੜ ਜ਼ਮੀਨ ਬਣ ਗਈ ਜੀ, ਉਹ 12 ਏਕੜ ਹੁਣ ਬਠਿੰਡੇ 'ਚ ਵੀ ਲੱਭ ਗਈ ਹੋਰ, ਤੇ ਅਜੇ ਪਤਾ ਨਹੀਂ ਕਿੱਥੇ। ਫਿਰ ਕਹਿੰਦੇ ਇੱਕ ਲੋਕਰ ਖੋਲ ਲਿਆ CBI ਨੇ, ਲੋਕਰ ਕੀ ਖੋਲ ਲਿਆ ਜੀ? ਉਹਦੇ ਵਿੱਚੋਂ 55 ਮਤਲਬ ਕਿ ਤੁਹਾਡੇ ਆ ਫਲੈਟ ਡਿੱਗੇ ਇੱਕਦਮ ਲੋਕਰ ਖੋਲਦੇ ਜੀ ਬਾਹਰ, ਤੇ ਜਦੋਂ ਕਾਗਜ਼ ਪੱਤਰ ਦੇਖੇ 55 ਫਲੈਟਾਂ ਦੇ। ਕਹਿੰਦੇ ਜੀ ਭੁੱਲਰ ਹੋਰਾਂ ਦੀ ਧਰਮ ਪਤਨੀ ਕਿਰਾਇਆ ਇਕੱਠਾ ਕਰਦੀ ਹੈ ਜੀ, ਪਰ ਫਲੈਟ ਤਾਂ 3 ਕੈਨੇਡਾ 'ਚ ਵੀ ਨਿਕਲਿਆ ਜੀ,
ਅੱਛਾ,
ਤੇ 2 ਦੁਬਈ 'ਚ ਵੀ ਨਿਕਲਿਆ। ਤੇ ਉਹ ਜਦੋਂ ਜਿੱਦਾਂ ਹੀ ਉਹ 2 ਫਲੈਟ ਨਿਕਲੇ, ਤਿੰਨ ਦੁਬਈ ਵਾਲੇ, ਤਿੰਨ ਕੈਨੇਡਾ ਵਾਲੇ ਤੇ ਦੋ ਦੁਬਈ ਵਾਲੇ, ਮੈਂ ਉਸੇ ਦਿਨ ਇਹ ਸਵਾਲ ਕਰ ਰਿਹਾ ਸੀ ਕਿ ਇਹਦਾ ਮਤਲਬ ਹੁਣ ਈਡੀ ਵੀ ਆਈ ਖੜੀ, ਕਿਉਂਕਿ ਜਦੋਂ ਵਿਦੇਸ਼ੀ ਇਨਵੈਸਟਮੈਂਟ, ਵਿਦੇਸ਼ੀ ਪੈਸਾ, ਵਿਦੇਸ਼ੀ ਕਾਰੋਬਾਰ, ਹੁਣ ਇਹ ਮਨੀ ਲਾਂਡਰਿੰਗ ਦਾ ਮਾਮਲਾ ਹੀ ਬਣੂਗਾ। ਇੱਕ ਪਲੰਦਾ ਕਹਿੰਦੀ ਈਡੀ ਨੇ ਵੀ ਤਿਆਰ ਕਰ ਲਿਆ, ਚੀਜ਼ ਧੋਣ ਵਾਲੀ ਹੈ। ਪਰ ਜਨਾਬ ਇਹ ਤਿੰਨ ਤੇ ਦੋ ਫਲੈਟਾਂ ਤੱਕ ਨਹੀਂ ਰੁਕਿਆ ਮਾਮਲਾ। ਦੁਬਈ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ, ਜਸਪ੍ਰੀਤ ਸਿੱਧੂ ਜੀ ਕਹਿੰਦੇ ਉੱਥੇ ਢਾਬੇ, ਢਾਬੇ ਨਹੀਂ ਮਤਲਬ ਹੋਟਲ ਨੇ, ਹੁਣ ਆਪਾਂ ਤਾਂ ਢਾਬਾ ਆਪਣੇ ਹਿਸਾਬ ਨਾਲ ਕਹੀ ਜਾਂਦੇ ਹਾਂ, ਦੁਬਈ ਦੇ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਕਿਹੋ ਜਿਹੇ ਹੋਟਲ ਹੋਣਗੇ ਉੱਥੇ। ਕਹਿੰਦੇ ਜੀ ਤਿੰਨ ਹੋਟਲ ਚੱਲਦੇ ਨੇ ਭੁੱਲਰ ਸਾਹਿਬ ਦੇ, ਜੇ ਤਿੰਨੇ ਪਤਾ ਲੱਗੇ ਨੇ। ਉਹ ਕੰਮ ਭਤੀਜਾ ਦੇਖਦਾ ਹੋਟਲਾਂ ਦਾ ਕੰਮ, ਤੇ ਉਹ ਇੱਕ ਸ਼ਾਇਦ ਆਪਣਾ ਖਰੀਦਿਆ ਹੋਇਆ, ਦੋ ਲੀਜ਼ ਤੇ ਨੇ, ਇਹੀ ਜੀ ਗੱਲ ਵੀ ਆ ਰਹੀ ਆ। ਸੋ ਇਹ ਲਗਾਤਾਰ ਮਾਮਲਾ ਪਚੀਦਾ ਹੁੰਦਾ ਜਾ ਰਿਹਾ ਤੇ ਵੱਧਦਾ ਜਾ ਰਿਹਾ, ਤੇ ਹੁਣ ਰਡਾਰ ਦੇ ਉੱਤੇ ਪਰਿਵਾਰਕ ਮੈਂਬਰ ਵੀ ਆ ਗਏ ਨੇ। ਉਧਰ ਕ੍ਰਿਸ਼ਨੂ ਦਾ ਰਿਮਾਂਡ ਲੈ ਲਿਆ ਕੱਲ 9 ਦਿਨ ਦਾ, ਉਹ ਤੋਂ ਪੁੱਛਗਿੱਛ ਹੋਣੀ ਹੈ। ਇਸ ਤੋਂ ਪਹਿਲਾਂ ਭੁੱਲਰ ਦੇ ਨਾਲ ਕੰਮ ਕਰਨ ਵਾਲੇ, ਹਰਚਰਨ ਭੁੱਲਰ ਦੇ ਨਾਲ ਕੰਮ ਕਰਨ ਵਾਲੇ 14 ਬੰਦਿਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਸੀਬੀਆਈ ਵੱਲੋਂ, ਜਿਨ੍ਹਾਂ ਦੇ ਵਿੱਚ ਮੰਨ ਲਓ ਜਿਵੇਂ ਡਰਾਈਵਰ ਹੈ, ਜਿਵੇਂ ਸੇਵਾਦਾਰ ਹੈ, ਕੋਈ ਬਾਬੂ ਹੈ, ਕੋਈ ਕਲਰਕ ਹੈ, ਕੋਈ ਸਿਕਿਉਰਿਟੀ ਗਾਰਡ ਹੈ, ਕੋਈ ਨਾਲ ਅਮਲਾ ਫਾਲਾ ਲੱਗਿਆ, ਅਧਿਕਾਰੀ ਨਾਲ ਲੱਗੇ ਨੇ, ਉਹ ਜਿਹੜਾ ਦਫ਼ਤਰੀ। ਹੁਣ ਇਹਦਾ ਮਤਲਬ ਇਹ ਨੀਗਾ ਕਿ ਉਹ ਸਿੱਧੇ ਸਾਰੇ ਭ੍ਰਿਸ਼ਟਾਚਾਰ 'ਚ ਇਨਵੋਲਵ ਨੇ, ਉਹਨਾਂ ਤੋਂ ਦਿਨ ਚਾਰੀਆ, ਢੰਗ ਤਰੀਕਾ, ਆਉਣ ਜਾਣ, ਮਿਲ ਵਰਤਨ ਕਿਹਦੇ ਨਾਲ, ਉਹ ਸਾਰਾ ਕੁਝ ਸਮਝਣ ਦਾ ਇੱਕ ਪ੍ਰੋਸੈਸ ਸੀਗਾ। ਮੈਨੂੰ ਤਾਂ ਉਹ ਸਮਝ ਲਿਆ, ਪਰਿਵਾਰ ਦੇ ਜੀਆਂ ਦੀ ਅੱਡੋ ਅੱਡ ਰਿਕਾਰਡਿੰਗ ਹੋ ਗਈ ਤੇ ਅੱਡੋ ਅੱਡ ਵੀਡੀਓਗ੍ਰਾਫੀ ਤੇ ਬਿਆਨ ਲਿਖਤੀ ਹੋ ਗਏ, ਪੁੱਤਰ ਦੇ ਅੱਡ, ਪਤਨੀ ਦੇ ਅੱਡ, ਸਾਰਾ ਕੁਝ, ਹੁਣ ਨੌਕਰ ਦੇ ਅੱਡ ਤੇ ਹੁਣ ਕ੍ਰਿਸ਼ਨੂ ਦੇ ਅੱਡ ਚੱਲ ਰਹੇ ਨੇ। ਕੱਲ ਨੂੰ 31 ਤਰੀਕ ਹੈ ਜੀ ਸਾਡੇ, ਤੇ ਕੱਲ ਨੂੰ ਜਿਹੜੀ ਨਿਆਇਕ ਹਿਰਾਸਤ ਆ ਉਹ ਮੁੱਕ ਜਾਣੀ ਹੈ। ਹੁਣ ਚੁਣੌਤੀ ਇਹ ਹੈ ਕਿ ਸਵੇਰ ਨੂੰ ਕੀ ਭੁੱਲਰ ਦਾ ਰਿਮਾਂਡ ਲੈਣਗੇ, ਜਾਂ ਅਜੇ ਕ੍ਰਿਸ਼ਨੂ ਵਾਲਾ ਰਿਕਾਰਡ ਪੂਰਾ ਇਕੱਠਾ ਕਰਕੇ ਫਿਰ ਆਮੋ ਸਾਹਮਣੇ ਬਿਠਾਉਣਗੇ, ਕਿਉਂਕਿ ਜਦੋਂ ਚਾਹੇ ਸੀਬੀਆਈ ਰਿਮਾਂਡ ਲੈ ਸਕਦੀ ਹੈ, ਨਿਆਇਕ ਹਿਰਾਸਤ 'ਚ ਭੇਜਣ ਤੋਂ ਬਾਅਦ ਵੀ ਜਦੋਂ ਚਾਹੇ ਐਪਲੀਕੇਸ਼ਨ ਦੇ ਕੇ ਰਿਮਾਂਡ ਲੈ ਸਕਦੀ ਹੈ। ਪਰ ਪਤਾ ਇਹ ਲੱਗ ਰਿਹਾ ਜੀ ਕਿ ਆਲੇ ਦੁਆਲੇ ਜਿਹੜਾ ਦਾਇਰਾ ਫੈਲਿਆ ਹੋਇਆ ਸੀ, ਜਾਂ ਤਾਂ ਕਿਸੇ ਰਾਹੀਂ ਆਉਂਦਾ ਮਾਲ ਜਾਂ ਕਿਸੇ ਰਾਹੀਂ ਜਾਂਦਾ ਮਾਲ, ਕ੍ਰਿਸ਼ਨੂ ਜੇ ਦਲਾਲ ਰਾਹੀਂ ਕੰਮ ਕਰਦਾ ਤਾਂ ਸ਼ੇਅਰ ਹੋਲਡਰ ਵੀ ਹੁੰਦੇ ਨਾ ਕਿ ਕੋਈ 10 ਪੈਸੇ ਵਾਲੇ, ਕੋਈ 20 ਪੈਸੇ ਵਾਲੇ, ਪਰਸੈਂਟੇਜ ਚੱਲਦੀ ਆ। ਹੁਣ ਉਹ 'ਚ ਕਹਿੰਦੇ ਜੀ DSP ਸਭ ਤੋਂ ਵੱਧ ਰਡਾਰ ਤੇ ਆਏ ਨੇ। ਕੀ ਪੰਜਾਬ ਪੁਲਿਸ ਦੇ ਵਿੱਚ DIG ਦੇ ਹੇਠਾਂ ਇਕੱਲੇ DSP ਓਪਰੈਸਟ ਨੇ? ਉੱਪਰ ਨੂੰ ਨੀ ਚੜ੍ਹਾਈ ਚੜ੍ਹਨੀ ਜੀ ਕਦੇ ਨਿਵਾਣੇ ਨੂੰ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਲਓ ਜੀ ਅਸੀਂ ਥਾਣੇ 'ਚੋਂ ਭ੍ਰਿਸ਼ਟਾਚਾਰ ਮੁਕਾਤਾ, ਕੀਤਾ ਕੀ ਜੀ ਸਾਰੇ ਹੌਲਦਾਰਾਂ ਦੀ, ਮੁਨਸ਼ੀਆਂ ਦੀ ਬਦਲੀਆਂ ਕਰਤੀਆਂ ਜੀ। ਮਤਲਬ ਇਕੱਲੇ ਉਹ ਹੇਠਲੇ ਰੈਂਕ ਵਾਲੀ, ਉਹ ਕਿੰਨੀ ਕਿਸ ਪੱਧਰ ਦੀ ਕਰ ਦੇਣ? ਆਪਾਂ ਇਹ ਨਹੀਂ ਕਹਿੰਦੇ ਕਿ ਉਹ ਕਲੀਨ ਚਿੱਟ ਨੇ, ਜਿਹਦਾ ਜਿੱਥੇ ਜਿੰਨਾ ਹੱਥ ਪੈ ਰਿਹਾ ਉਹਨਾਂ ਦਾ ਲਾ ਰਿਹਾ, ਪਰ ਸਾਰੇ ਭ੍ਰਿਸ਼ਟ ਨਹੀਂ ਹੁੰਦੇ। ਤੇ ਉਹ ਕੱਲਿਆਂ ਨੂੰ ਬਦਲੀ ਕਰਕੇ ਤੁਸੀਂ ਕਿਵੇਂ ਕਹੋਗੇ ਕਿ ਉੱਪਰ ਵਾਲੇ ਹੈ ਹੀ ਨਹੀਂ ਸੀ? ਜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਰਹੀ ਹੈ ਥਾਣੇ ਦੇ ਅੰਦਰ, ਤਾਂ ਉਹ ਕੀ ਹੌਲਦਾਰ ਮੁਨਸ਼ੀ ਕਰਾ ਦੂਗਾ? ਕਿਹਦੇ ਇਸ਼ਾਰੇ ਤੇ ਹੁੰਦੀ ਹੈ ਤੇ ਉਹਦੇ ਨਾਲ ਕੀ ਸੌਦਾ ਪੱਟਦਾ? ਤੇ ਇਸ ਲਈ ਹਰਚਰਨ ਭੁੱਲਰ ਦੇ ਆਲੇ ਦੁਆਲੇ ਬਿਲਕੁਲ DSP ਦੀ ਜਾਂਚ ਹੋਵੇ, ਪਰ ਹੋਰ DIG ਨੇ ਵੀ ਜਾਂਚ ਕਰ ਲਓ, ਹੋਰ IG ਦੀ ਵੀ ਜਾਂਚ ਕਰ ਲਓ, ਹੈ ਨਾ, DGP ਦੀ ਵੀ ਜਾਂਚ ਕਰ ਲਓ, ਤੇ ਜੇ ਹੋ ਸਕੇ ਸਿਆਸੀ ਕਨੈਕਸ਼ਨ ਜਿਹੜੇ ਲੱਭ ਰਹੇ ਨੇ, ਦੱਸਣ ਵਾਲੇ ਤਾਂ ਦੱਸ ਰਹੇ ਨੇ ਕਿ CBI ਦੀ ਰਡਾਰ ਤੇ ਇੱਕ ਬਹੁਤ ਟੌਪ ਦਾ ਅਧਿਕਾਰੀ, ਮਤਲਬ ਮੁੱਖ ਮੰਤਰੀ ਦੇ ਸੱਜੇ ਖੱਬੇ ਜਿਹੜੇ ਅਧਿਕਾਰੀ ਖੜਦੇ ਆ ਨਾ ਦੋ, ਉਹਨਾਂ ਚੋਂ ਇੱਕ ਰੈਂਕ ਦਾ ਅਧਿਕਾਰੀ, ਇਹਦਾ ਮਤਲਬ ਇਹ ਨਹੀਂ ਕਿ ਮੌਜੂਦਾ ਹੀ ਹੋਵੇ, ਪਹਿਲਾਂ ਚੋਂ ਵੀ ਕੋਈ ਹੋ ਸਕਦਾ, ਉਹ ਵੀ ਕਹਿੰਦੇ ਨਿਸ਼ਾਨੇ ਤੇ ਹੈਗਾ। ਪਰ ਝੰਡੀ ਕਿਹਨੇ ਦੇਣੀ ਆ? ਅਮਿਤ ਸ਼ਾਹ ਮੋਦੀ ਨੇ, ਕਿ ਉੱਥੇ ਤੱਕ ਜਾਣਾ CBI ਨੇ ਕਿ ਨਹੀਂ ਜਾਣਾ, ਸਿਆਸੀ ਲੀਡਰ ਤੱਕ ਜਾਣਾ ਕਿ ਨਹੀਂ ਜਾਣਾ, ਇਹ ਝੰਡੀ ਉੱਥੋਂ ਮਿਲਣੀ ਹੈ। ਪਰ DSP ਦੀ ਨੀਂਦ ਉੱਡ ਗਈ ਜੀ, ਕਈ ਨੇੜਲੇ ਅਫਸਰਾਂ ਦੀ ਨਾਲ ਕੰਮ ਕਰਨ ਦੀ ਨੀਂਦ ਉੱਡ ਗਈ। ਸੋ ਹਰਚਰਨ ਭੁੱਲਰ ਦੀ ਤੇ ਉਹਦੇ ਪਰਿਵਾਰ ਦੀਆਂ ਦਾ ਦਿੱਕਤਾਂ ਵਧੇ ਰਹੀਆਂ, ਅਜਿਦਾ ਜਿੱਦਾਂ ਰਿਕਾਰਡ ਨਵਾਂ ਸਾਹਮਣੇ ਆ ਰਿਹਾ ਹੈ ਨਾ, ਤੇ ਉਹਦੇ ਨਾਲ ਨਾਲ ਹੁਣ ਨਾਲ ਕੰਮ ਕਰਦੇ ਅਧਿਕਾਰੀਆਂ ਦੀ ਵੀ ਦਿੱਕਤਾਂ ਵੱਧ ਗਈਆਂ, ਆਉਂਦੇ ਸਮੇਂ 'ਚ DSP ਦੇ ਨਾਮ ਵੀ ਜਨਤਕ ਹੋ ਜਾਣਗੇ ਜੀ, 1 ਦਰਜਨ ਦੇ ਕਰੀਬ ਦੱਸੇ ਜਾ ਰਹੇ ਨੇ।
ਅੱਛਾ ਦੀਪਕ ਜੀ, ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਵਿਸ਼ੇਸ਼ ਇਜਲਾਸ ਹੋਇਆ ਜੀ, ਉਹਦੇ ਤੇ ਬਹਿਸ ਛਿੜੀ ਹੋਈ
ਹੋਣਾ ਜੀ।
ਅੱਛਾ ਹੋਣਾ ਹੈ, ਕਦੋਂ ਹੋਣਾ ਜੀ ਉਹ?
ਜੀ ਜੀ, ਇਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਇਜਲਾਸ ਹੈ ਸ੍ਰੀ ਅਨੰਦਪੁਰ ਸਾਹਿਬ ਕਰਨਾ ਚਾਹੁੰਦੇ ਆ ਜੀ। ਇਹਨਾਂ ਨੇ ਐਲਾਨ ਕੀਤਾ ਹੋਇਆ ਕਿ ਅਸੀਂ 24 ਨਵੰਬਰ ਨੂੰ ਕਰਾਂਗੇ, ਜਿਸ ਦਿਨ ਸ਼ਹੀਦੀ ਦਿਹਾੜ।
ਠੀਕ ਹੈ ਜੀ।
ਹੁਣ ਉਹਦੇ ਹਵਾਲੇ ਨਾਲ ਕਈ ਤਰ੍ਹਾਂ ਦੀ ਚਰਚਾ। ਪਹਿਲਾ ਪਹਿਲੂ ਤਾਂ ਇਹ ਹੈ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਵ ਬਹੁਤ ਇਤਿਹਾਸਕ ਪਰਵ ਹੈ, ਕਿਉਂਕਿ ਮਨੁੱਖੀ ਅਧਿਕਾਰਾਂ ਦੇ ਹੱਕ ਹਕੂਕਾਂ ਦੇ ਮਾਮਲੇ ਦੇ ਵਿੱਚ ਗੁਰੂ ਸਾਹਿਬ ਦੀ ਉਹ ਲਾਸਾਨੀ ਕੁਰਬਾਨੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਪ੍ਰੇਰਨਾ ਸਰੋਤ ਹੈ, ਕਿਉਂਕਿ ਨਾ ਤਾਂ ਗੁਰੂ ਸਾਹਿਬ ਨੇ ਆਪਣੇ ਲਈ, ਨਾ ਆਪਣਿਆਂ ਲਈ, ਹੈ ਨਾ ਮਿੱਟੀ ਲਈ, ਨਾ ਜਾਇਦਾਦ ਲਈ, ਹੈ ਨਾ ਕਿਸੇ ਵਿਅਕਤੀ ਲਈ। ਇੱਕ ਉਹ ਧਰਮ ਜਿਹਦੀਆਂ ਮਾਨਤਾਵਾਂ ਸਿੱਖੀ ਦੇ ਵਿੱਚ ਨਾ ਵੀ ਹੋਣ ਤਾਂ ਵੀ ਧਰਮ ਦਾ ਦੂਸਰਿਆਂ ਦਾ ਸਤਿਕਾਰ ਕਰਦਿਆਂ ਹੋਇਆਂ, ਹੈ ਨਾ, ਕਿ ਹਾਂ ਕਿਵੇਂ ਸਮੇਂ ਦਾ ਹਾਕਮ, ਕਿਵੇਂ ਉਹਨਾਂ ਨੂੰ ਬੋਧੀ ਰੱਖਣ ਨਹੀਂ ਦਿੰਦਾ, ਕਿਵੇਂ ਜਨੇਊ ਪਾਉਣ ਨਹੀਂ ਦਿੰਦਾ, ਕਿਵੇਂ ਆਪਣੇ ਧਰਮ ਦੀ ਪ੍ਰਕਿਰਿਆ ਨਹੀਂ ਕਰਨ ਦਿੰਦਾ, ਉਹਦੇ ਲਈ ਆਪਣੀ ਜਿੰਦ ਜਾਨ ਵਾਰ ਦਿੱਤੀ। ਇਸ ਤੋਂ ਵੱਡੀ ਅੱਜ ਦੀ ਤਰੀਕ ਦੇ ਵਿੱਚ ਕੋਈ ਉਦਾਹਰਣ ਨਹੀਂ। ਮਤਲਬ ਜੇ ਅੱਜ ਦੇ ਦੌਰ ਦੇ ਵਿੱਚ ਪਹਿਲੂ ਦੇਖੇ ਤਾਂ ਅੱਜ ਜੋ ਘੱਟ ਗਿਣਤੀਆਂ ਨਾਲ ਹੋ ਰਿਹਾ ਹੈ ਦੇਸ਼ ਦੇ ਵਿੱਚ ਜਾਂ ਵੱਖ ਵੱਖ ਧਰਮ ਫਿਰਕਿਆਂ ਦੇ ਲੋਕਾਂ ਨਾਲ ਹੋ ਰਿਹਾ, ਖਾਸ ਕਰ ਮੁਸਲਿਮ ਭਾਈਚਾਰੇ ਨੂੰ ਜਿਵੇਂ ਸਾਈਡ ਲਾਈਨ ਪੂਰੀ ਤਰ੍ਹਾਂ ਕੀਤਾ ਜਾ ਰਿਹਾ, ਉਸ ਆਧਾਰ ਤੇ ਅੱਜ ਵੀ ਉਹੀ ਪਹਿਲੂ ਹੁੰਦਾ। ਸੋ ਇਸ ਲਈ ਅੱਜ ਦੇ ਦਿਨ ਦੇ ਵਿੱਚ ਉਹ ਕੁਰਬਾਨੀ ਦਾ ਬਹੁਤ ਅਹਿਮੀਅਤ ਆ, ਉਸ ਵਿਸ਼ੇ ਤੇ ਵਿਸਥਾਰਤ ਗੱਲ ਹੋਣ ਦੀ ਲੋੜ। ਪਰ ਪੰਜਾਬ ਸਰਕਾਰ ਕਹਿੰਦੀ ਜੀ ਅਸੀਂ ਆਪਣੇ ਪੱਧਰ ਤੇ ਮਨਾਉਣਾ ਇਹ ਦਿਹਾੜਾ, SGPC ਕਹਿੰਦੀ ਜੀ ਅਸੀਂ ਆਪਣੇ ਪੱਧਰ ਤੇ, ਮਤਲਬ ਅਸੀਂ ਐਡੇ ਵੱਡੇ ਦਿਹਾੜਿਆਂ ਦੇ ਮੌਕੇ ਵੀ ਜੇ ਇੱਕੋ ਕੇ ਨਹੀਂ ਮਨਾ ਸਕਦੇ ਦਿਨ, ਇਹਦਾ ਮਤਲਬ ਸਾਡੇ ਸਾਰੇ ਦੇ ਅੰਦਰ ਸਿਆਸਤ ਪਈ ਹੈ ਤੇ ਸਿਆਸੀ ਜਮਾਤ ਤਾਂ ਧਰਮ ਨਾਲੋਂ ਵੱਧ ਸਿਆਸਤ ਲੱਭਦੀ ਹੈ ਜੀ। ਹੁਣ ਇਹ ਕਹਿੰਦੇ ਜੀ ਅਸੀਂ ਉਸ ਦਿਨ ਜਿਸ ਦਿਨ ਇਹ ਦਿਹਾੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੋਊਗਾ, ਉਸ ਦਿਨ ਅਸੀਂ ਵਿਸ਼ੇਸ਼ ਇਜਲਾਸ ਕਰਾਂਗੇ। ਠੀਕ ਹੈ ਜੀ, ਹੁਣ ਜੇ ਵਿਸ਼ੇਸ਼ ਇਜਲਾਸ ਹੋਊਗਾ ਤਾਂ 117 MLA ਜਾਣਗੇ ਜੀ ਉੱਥੇ, ਤੇ 117 MLA ਦੇ ਵਿੱਚ ਮੁੱਖ ਮੰਤਰੀ ਵੀ ਹੋਣਗੇ, ਸਪੀਕਰ ਵੀ ਹੋਣਗੇ, ਮੰਤਰੀ ਵੀ ਹੋਣਗੇ, ਵਿਰੋਧੀ ਧਿਰ ਦਾ ਲੀਡਰ ਵੀ ਹੋਊਗਾ, ਤੇ ਤੁਸੀਂ ਕੋਈ ਵਿਸ਼ੇਸ਼ ਗੈਸਟ ਵੀ ਬੁਲਾਏ ਹੋਣਗੇ, ਤੇ ਉਹ ਹੂਟਰ ਮਾਰਦੀਆਂ 45-45 ਗੱਡੀਆਂ ਮੁੱਖ ਮੰਤਰੀ ਜੀ ਵਾਲੀਆਂ ਉਹ ਸੰਗਤ ਨੂੰ ਚੀਰਦੀਆਂ ਜਾਣਗੀਆਂ। ਸੰਗਤ ਨੂੰ ਤੁਸੀਂ ਸੜਕ ਤੇ ਚੜ੍ਹਨ ਦਿੰਦੇ, ਉਹ ਤਾਂ ਬੇਚਾਰੇ ਕੱਚੇ 'ਚ ਉਤਰੇ ਰਹਿਣਗੇ, ਡੰਡੇ ਲਾ ਕੇ ਰੋਕੋਗੇ, ਤੇ ਉਹਨਾਂ ਦਾ ਸੰਗਤ ਕਿਉਂ ਤੁਹਾਡੀਆਂ ਇਸ ਮਤਲਬ ਕਿ ਪ੍ਰਕਿਰਿਆ ਦਾ ਹਿੱਸਾ ਬਣੇ, ਉਹਦਾ ਕਸੂਰ ਕੀ ਹੈ? ਇਸ ਨੂੰ ਲੈ ਕੇ ਕਈ ਤਰ੍ਹਾਂ ਨੇ ਸਵਾਲ ਖੜਾ ਕੀਤਾ, ਜਦੋਂ ਕਿ ਕੁਝ ਤਰ੍ਹਾਂ ਕਹਿੰਦੀਆਂ ਇਹ ਕਾਬਲੇ ਤਾਰੀਫ ਹੈ ਜੀ, ਇਤਿਹਾਸ 'ਚ ਲਿਖਿਆ ਜਾਊਗਾ ਕਿ ਉਸ ਦਿਨ ਸਰਕਾਰ ਉੱਥੇ ਟੁੱਕੀ ਸੀ, ਤੇ ਦੂਸਰੀਆਂ ਧਿਰਾਂ ਕਹਿੰਦੀਆਂ ਵੀ ਸਰਕਾਰ ਪੰਜਾਬ ਦੀ ਵਿਧਾਨ ਸਭਾ 'ਚ ਬੈਠ ਕੇ ਡਬੜਾ ਕੋਈ ਫੈਸਲਾ ਕਰ ਦੇਵੇ, ਤੇ ਮੱਥਾ ਟੇਕਣ ਜਾਣਾ ਤਾਂ ਲਾਈਨ 'ਚ ਲੱਗ ਕੇ ਜਾਓ ਨਾ,
ਬਿਲਕੁਲ,
ਤੇ ਸਿਕਿਉਰਿਟੀ ਦੇ ਵਿੱਚ ਰਹਿ ਕੇ ਤਾਂ ਫਿਰ ਮੁਰਗੀ ਖਾਨਾ ਖੋਲ ਲਓ, ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਜੀ ਡਰ ਲੱਗਦਾ। ਸੋ ਇਸ ਲਈ ਉਹ ਕਹਿੰਦੇ ਕਿ ਇੱਕ ਤਾਂ ਦਿੱਕਤਾਂ ਮੰਤਰੀਆਂ ਨੂੰ ਵੀ ਆਉਣਗੀਆਂ, ਦੂਜੀ ਦਿੱਕਤ ਸਭ ਤੋਂ ਬੜੀ ਸੰਗਤ ਨੂੰ ਆਊਗੀ, ਤੀਸਰਾ ਇਹਦੇ ਨਾਲ ਪੈਸੇ ਦਾ ਕਨੈਕਸ਼ਨ ਜੁੜਿਆ ਜੀ। ਫਿਰ ਉਹ ਕਹਿੰਦੇ ਜੀ ਕਿੱਡਾ ਬੜਾ ਉੱਥੇ ਸਾਰਾ ਤਾਮ ਝਾਮ ਹੋਈ ਜੀ, ਸਿਕਿਉਰਿਟੀ ਹੋ ਜਾ, ਟੈਂਟ ਹੋ ਜਾਂ, ਗੈਲਰੀਆਂ ਹੋ ਜਾ, ਬੈਠਣ ਦਾ ਪ੍ਰਬੰਧ ਹੋ ਜਾ, ਖਾਣ ਦਾ ਪ੍ਰਬੰਧ, ਉਹ ਕਿੰਨਾ ਕੁਛ ਤਾਮ ਝਾਮ ਕਰਨਾ ਪੈਣਾ ਜੀ ਉਹਦੇ ਲਈ ਖਰਚਾ। ਆਂਟੀਆਂ ਕਹਿਣਾ ਜੀ ਚੈੱਕ ਕਰਾ ਲਿਓ, ਇਹ ਦਿੱਲੀ ਦੀ ਕੰਪਨੀ ਕਰੂਗੀ ਜੀ ਸਾਰਾ ਪ੍ਰਬੰਧ, ਕਿਉਂਕਿ ਇਹ ਈਵੈਂਟ ਮੈਨੇਜਮੈਂਟ ਕੰਮ ਨੇ, ਚਾਹੇ 1 ਨਵੰਬਰ ਵਾਲੀ ਲੁਧਿਆਣਾ ਯੂਨੀਵਰਸਿਟੀ 'ਚ ਇਹਨਾਂ ਨੇ ਚਰਚਾ ਕਰਨੀ ਹੋਵੇ, ਚਾਹੇ ਅੰਮ੍ਰਿਤਸਰ 'ਚ ਸਾਈਕਲ ਰੈਲੀ ਕੱਢਣੀ ਹੋਵੇ, ਹੈ ਚਾਹੇ ਹੁਣ ਕੋਈ ਰੈਲੀਆਂ 'ਚ ਟੈਂਟ ਆਉਣਾ ਹੋਵੇ, ਕੁਰਸੀਆਂ ਆਉਣੀ, ਉਹ ਵੀ ਦਿੱਲੀ ਤੋਂ ਆਉਂਦੀਆਂ। ਸੋ ਇਸ ਲਈ ਇਹ ਵੀ ਹੈ ਕਿ ਕੀ ਇਹ ਵਿੱਤੀ ਤੌਰ ਦੇ ਉੱਤੇ ਪੰਜਾਬ 'ਤੇ ਬੋਝ ਪੈਣਾ, ਕੀ ਇਹ ਵਿਧਾਨਕ ਤੌਰ ਦੇ ਉੱਤੇ ਨਵੀਂ ਘੁੜੁੰਤ ਕੜੀ ਜਾ ਰਹੀ ਹੈ ਕਿ ਕੀ ਹੋ ਸਕਦਾ, ਜਾਂ ਇਹ ਸੱਚਮੁੱਚ ਧਾਰਮਿਕ ਮਰਿਆਦਾ ਦੇ ਅਨੁਸਾਰ ਇਹ ਭਾਵਨਾਤਮਕ ਕੀਤਾ ਜਾ ਰਿਹਾ, ਕਿਤੇ ਇਹਦੇ ਧਰਮ ਦੀ ਆੜ ਦੇ ਵਿੱਚ ਪੈਸੇ ਦਾ ਖੇਡ ਤਾਂ ਨਹੀਂ ਕੋਈ, ਇਹ ਵੀ ਸਵਾਲ ਖੜਾ। ਸੋ ਇਸ ਲਈ ਜੇ ਤੁਸੀਂ ਚੰਗਾ ਫੈਸਲਾ ਕਰੋ ਕੋਈ ਤਾਂ ਪੰਜਾਬ ਦੀ ਵਿਧਾਨ ਸਭਾ 'ਚੋਂ ਵੀ ਖੜ ਕੇ ਹੋ ਸਕਦਾ, ਜੇ ਸਿਆਸਤ ਕਰਨੀ ਚਾਹੇ ਇੱਥੇ ਕਰੋ ਉੱਥੇ ਕਰੋ। ਸੋ ਇਸ ਲਈ ਇਹਦੇ 'ਤੇ ਕਈ ਤਰ੍ਹਾਂ ਦੀ ਚਰਚਾ ਜੀ, ਕਈ ਲੋਕ ਸਵਾਗਤ ਕਰ ਰਹੇ ਨੇ, ਕਈ ਲੋਕ ਵਿਰੋਧ ਕਰ ਰਹੇ ਨੇ। ਇੱਕ ਮੈਂਬਰ ਨੇ ਪੰਜਾਬ ਦੀ ਵਿਧਾਨ ਸਭਾ ਦੇ ਤ੍ਰਿਪਤਿੰਦਰ ਬਾਜਵਾ ਕਾਂਗਰਸ ਵੱਲੋਂ, ਉਹਨਾਂ ਨੇ ਚਿੱਠੀ ਲਿਖੀ ਆ ਬਕਾਇਦਾ ਤੌਰ 'ਤੇ ਸਪੀਕਰ ਨੂੰ ਕਿ ਨਹੀਂ ਹੋਣਾ ਚਾਹੀਦਾ, ਇਸ ਨੂੰ ਚੰਡੀਗੜ੍ਹ ਕਰਾਓ, ਤੇ ਉਹ ਤੋਂ ਬਾਅਦ ਉਹਨਾਂ ਦੀ ਇੱਕ ਕਮੇਟੀ ਦੇ ਵਿੱਚੋਂ ਮੈਂਬਰ ਵੀ ਸੀਗੇ ਵਿਧਾਨ ਸਭਾ ਦੀ, ਉਹਨਾਂ ਨੇ ਉਸ ਕਮੇਟੀ ਤੋਂ ਵੀ ਅਸਤੀਫਾ ਦਿੱਤਾ, ਉਹ ਰੋਸੇ ਵਜੋਂ ਕਹਿੰਦੇ ਕਿ ਇਹ ਸਹੀ ਨਹੀਂ ਕਰ ਰਹੇ ਤੁਸੀਂ ਇਹਦੇ ਵਿੱਚ ਰਾਜਨੀਤੀ ਕਰ ਰਹੇ ਹੋ।
ਪਰ ਚਲੋ ਸ਼ੁਕਰ ਹੈ ਜੀ, ਉਧਰੋਂ ਤਾਂ ਚੰਗੀ ਖਬਰ ਆ ਰਹੀ ਹੈ, ਨਨਕਾਣਾ ਸਾਹਿਬ ਦੇ ਵੀਜ਼ੇ ਮਿਲਣੇ ਸ਼ੁਰੂ ਹੋ ਗਏ।
ਬਿਲਕੁਲ ਜੀ, ਇਹ ਬਹੁਤ ਮਤਲਬ ਇਸ ਜਦੋਂ ਤੱਤੀ ਬਾਹ ਚੱਲ ਰਹੀ ਹੋਵੇ ਸੂਬਿਆਂ ਦੇ ਅੰਦਰ, ਮੁਲਕ ਦੇ ਅੰਦਰ ਗਵਾਂਢੀ ਮੁਲਕਾਂ ਨਾਲ, ਉਹ ਟਰੰਪ ਤੋਂ ਲੈ ਕੇ ਕੈਨੇਡਾ ਤੋਂ ਹੁੰਦਿਆਂ ਹੋਇਆਂ ਆਂਢੀ ਗੁਆਂਢੀ, ਮਤਲਬ ਜੇ ਅਸੀਂ ਭਾਰਤ ਦੇ ਆਲੇ ਦੁਆਲੇ ਖੜ ਕੇ ਦੇਖੀਏ ਮੌਜੂਦਾ ਸਰਕਾਰ ਦੇ ਕਾਰਜਕਾਲ 'ਚ ਕਿਸੇ ਨਾਲ ਵੀ ਨਹੀਂ ਬਣਦੀ। ਪਾਕਿਸਤਾਨ ਤੋਂ ਤੁਸੀਂ ਕਹੀ ਜਾਂਦੇ ਜੋ ਅੱਤਵਾਦੀ ਭੇਜਦਾ ਜੀ, ਉਹ ਹਥਿਆਰ ਭੇਜਦਾ ਜੀ, ਬਿਲਕੁਲ ਜੇ ਉਹ ਹੱਦ ਪਾਰ ਤੋਂ ਹੀ ਹੁੰਦਾ, ਇਸੇ ਲਈ ਉਹ ਫਿਰ ਲੜਾਈ ਵਾਲਾ ਮਾਹੌਲ ਬਣਦਾ, ਮਿਸ਼ਨ ਤੰਦੂਰ ਹੁੰਦਾ, ਉਹ ਟਕਰਾ ਹੈਗਾ। ਬੰਗਲਾਦੇਸ਼ ਕਹਿੰਦੇ ਜੀ ਬਣਾਇਆ ਹੀ ਅਸੀਂ ਸੀਗਾ ਜੀ, ਉਹਦੇ ਨਾਲ ਵੀ ਨਹੀਂ ਬਣਦੀ ਹੁਣ, ਹੈ ਇਹ ਸ਼੍ਰੀਲੰਕਾ ਤੇ ਜੀ ਨੇਪਾਲ ਤਾਂ ਜੀ ਹੈ ਨਾ ਇਹ ਹਿੰਦੂ ਮੁਲਕ ਨੇ ਜੀ, ਉਹਨਾਂ ਨਾਲ ਵੀ ਨਹੀਂ ਬਣਦੀ ਜੀ, ਬਣਦੀ ਕਿਹਦੇ ਨਾਲ ਆ ਫਿਰ? ਜੇ ਗਵਾਂਢੀਆਂ ਨਾਲ ਨਹੀਂ ਬਣਦੀ ਫਿਰ ਬੜੀ ਦਿੱਕਤ ਆ ਉੱਧਰ, ਹੈ ਦੁਨੀਆਂ ਦਾ ਮਾਲਕ ਕਹਿੰਦੇ ਜੀ ਟਰੰਪ ਉਹ ਤੰਗ ਕਰੀ ਜਾਂਦਾ ਜੀ, ਤੀਏ ਦਿਨ ਕੋਈ ਨਾ ਕੁਛ ਪੰਗਾ ਛੇੜੀ ਰੱਖਦਾ। ਇਹ ਸਭ ਦੇ ਦਰਮਿਆਨ ਇੱਕ ਠੰਡਾ ਉੱਲਾ ਹੈ। ਜਦੋਂ ਜੰਮੂ ਕਸ਼ਮੀਰ ਦੇ ਵਿੱਚ ਸੈਲਾਨੀਆਂ ਤੇ ਹਮਲਾ ਹੁੰਦਾ ਹੈ, ਉਹ ਤੋਂ ਬਾਅਦ ਫਿਰ ਮਿਸ਼ਨ ਸੰਧੂਰ ਹੁੰਦਾ ਹੈ, ਉਹ ਤੋਂ ਬਿਲਕੁਲ ਗੱਲਬਾਤ ਪਾਕਿਸਤਾਨ ਟੁੱਟ ਜਾਂਦੀ ਹੈ। ਮਤਲਬ ਇਹਦਾ ਸਾਡੀਆਂ ਫਿਲਮਾਂ 'ਤੇ ਵੀ ਉਹਦੇ 'ਤੇ ਵੀ ਸਵਾਲ ਖੜਾ ਕਰਦੇ ਨੇ, ਸਾਰਾ ਕੁਛ ਹੈ ਨਾ, ਉਹ ਸਾਰੀ ਪ੍ਰਕਿਰਿਆ, ਪਾਣੀਆਂ ਦਾ ਮਸਲਾ ਵੀ ਖੜਾ ਹੁੰਦਾ, ਕਿੰਨੇ ਕੁਛ ਸੀ। ਪਰ ਜਦੋਂ ਇਹਨਾਂ ਨੇ ਨਨਕਾਣਾ ਸਾਹਿਬ ਜੱਥੇ ਭੇਜਣ ਤੋਂ ਰੋਕਣ ਦੀ ਪਹਿਲਕਦਮੀ ਕੀਤੀ ਕਿ ਕੋਈ ਸੰਬੰਧ ਨਹੀਂ, ਕੋਈ ਨਹੀਂ ਜਾਊਗਾ, ਤਦ ਫਿਰ ਸਿੱਖ ਸੰਸਥਾਵਾਂ ਨੇ ਤਰਕ ਅਧਾਰਤ ਸਵਾਲ ਕੀਤਾ ਕਿ ਵੀ ਇਹ ਰੋਕਣ ਦਾ ਕਿਵੇਂ ਪਹਿਲੂ ਹੈ, ਇੰਨੀਆਂ ਲੜਾਈਆਂ ਲੱਗੀਆਂ ਪਹਿਲਾਂ ਵੀ, ਜੰਗਾਂ ਹੋਈਆਂ, ਕਦੇ ਕੋਈ ਨਹੀਂ ਤੇ ਨਾ ਉਧਰੋਂ ਕੋਈ ਖਤਰਾ ਹੈ ਸਾਨੂੰ, ਜੇ ਹੋਊਗਾ ਤਾਂ ਅਸੀਂ ਆਪ ਜ਼ਿੰਮੇਵਾਰ, ਅਸੀਂ ਜਾਣਾ ਚਾਹੁੰਦੇ ਹਾਂ। ਫਿਰ ਭਾਰਤ ਸਰਕਾਰ ਨੇ ਇਸ ਗੱਲ ਨੂੰ ਵੀ ਗੌਰ ਕੀਤਾ, ਮੈਨੂੰ ਲੱਗਦਾ ਉਹਦੇ ਵਿੱਚ ਇਹ ਵੀ ਹੋਣਾ ਕਿ ਕੱਲ੍ਹ ਨੂੰ ਪੰਜਾਬ 'ਚ ਵੋਟਾਂ ਮੰਗਣ ਵੀ ਜਾਣਾ, ਜਮਾਂ ਹੀ ਰਾਹ ਨਾ ਰੁਕ ਜਾਵੇ, ਫਿਰ ਬੀਜੇਪੀ ਦਾ ਵਿਰੋਧ ਹੋਣਾ ਚਾਹੀਏ, ਇਹ ਵੀ ਇੱਕ ਪਹਿਲੂ ਹੋਣਾ। ਸਿੱਖ ਲੀਡਰ ਖਾਸੇ ਗਏ ਹੋਏ ਨੇ ਬੀਜੇਪੀ 'ਚ, ਇਸ ਲਈ ਉਹਨਾਂ ਨੇ ਵੀ ਕੁਛ ਕੰਨ 'ਚ ਫੂਕ ਮਾਰੀ ਹੋਣੀ। ਉਹ ਤੋਂ ਬਾਅਦ ਭਾਰਤ ਸਰਕਾਰ ਨੇ ਫੈਸਲਾ ਜ਼ਰੂਰ ਕੀਤਾ ਕਿ ਨਨਕਾਣਾ ਸਾਹਿਬ ਜਿੱਥੇ ਜਾਣਗੇ, ਪਰ ਉਹ ਕਹਿੰਦੇ ਜਾਣਗੇ ਸਿੱਖ ਸੰਸਥਾਵਾਂ ਦੇ ਰਾਹੀਂ, ਓਪਨ ਵੀਜ਼ਾ ਨਹੀਂ ਹੋਊਗਾ।
ਅੱਛਾ,
ਸੋ ਫਿਰ SGPC ਨੇ, ਦਿੱਲੀ ਕਮੇਟੀ ਨੇ, ਹਰਿਆਣਾ ਕਮੇਟੀ ਨੇ, ਜਾਂ ਇੱਕ ਦੋ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ, ਉਹਨਾਂ ਵੱਲੋਂ ਹੀ ਜਿਹੜੇ ਅਪਲਾਈ ਕੀਤੇ ਗਏ, ਉਹਦੇ ਆਧਾਰ ਦੇ ਉੱਤੇ ਕਰੀਬ 1800-1796 ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਲਈ ਵੀਜ਼ਾ ਮਿਲ ਗਿਆ ਜੀ। 4 ਨਵੰਬਰ ਨੂੰ ਇਹ ਜਥੇ ਜਾਣਗੇ ਅਤੇ 13 ਨਵੰਬਰ ਨੂੰ ਮਤਲਬ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾ ਕੇ ਵਾਪਸ ਆਉਣਗੇ। ਸੋ ਇਹ ਇੱਕ ਠੰਡਾ ਬੁੱਲਾ, ਉਮੀਦ ਕਰਦੇ ਹਾਂ ਅੱਜ ਬਾਘਾ ਰਾਹੀਂ ਇਹ ਜਾ ਰਹੇ ਨੇ, ਕੱਲ੍ਹ ਨੂੰ ਬਾਘਾ ਰਾਹੀਂ ਵਪਾਰ ਵੀ ਸ਼ੁਰੂ ਹੋ ਜਾਵੇ, ਬਾਘਾ ਬਾਰਡਰ ਵੀ ਖੁੱਲ੍ਹ ਜਾਵੇ, ਅਤੇ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਪਿਆ ਉਹ ਵੀ ਖੁੱਲ੍ਹ ਜਾਵੇ। ਸੋ ਠੰਡੀ ਹਵਾ ਆਵੇ ਜੀ ਤਾਂ ਵਧੀਆ, ਘੱਟੋ ਘੱਟ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਤਾਂ ਫਿਕਰ ਰਹਿੰਦਾ ਜੀ ਇਸ ਗੱਲ ਦਾ।
ਬਿਲਕੁਲ ਬਿਲਕੁਲ ਦੀਪਕ ਜੀ, ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।